ਇੰਪਰੂਵਮੈਂਟ ਵਾਲਿਆਂ ਦਾ ਇਹ ਐਟਿਕ ਇਨਸੂਲੇਸ਼ਨ ਕਰਾਉਣ ਤੇ $2,750 ਦੀ ਰਿਬੇਟ ਵੀ ਦਵਾ ਦਿੰਦੇ ਨੇ। ਤੂੰ ਚਿੰਤਾ ਨਾ ਕਰ, ਮੈਂ ਹੁਣੇ ਹੀ ਫੋਨ ਮਿਲਾਉਣਾ ਸੋਲਿਡ ਕੇਅਰ ਹੋਮ ਇੰਪਰੂਵਮੈਂਟ ਵਾਲਿਆਂ ਨੂੰ 416-890-0885 416-890-0885।
ਹਾਏ ਓ ਮੇਰੀ ਜਾਨ, ਨਾ ਹੋ ਪਰੇਸ਼ਾਨ, ਬਿਨਾ ਤੇਰੇ ਮੇਰਾ ਸਰਨਾ ਨਹੀਂ।
ਦੇਖ ਰਹੇ ਹੋ ਤੁਸੀਂ ਨਵੀਂ ਹੁੰਡਾਈ ਪਾਈਨ ਵਿਊ ਵੈਸਟ ਹੁੰਡਾਈ ਸੈਲੀਬ੍ਰੇਟ ਕਰ ਰਹੇ ਨੇ ਹੁੰਡਾਈ ਐਡਵਾਂਟੇਜ ਸੇਲਸ ਇਵੈਂਟ। ਸਟੇਟ ਆਫ ਦੀ ਆਰਟ ਡੀਲਰਸ਼ਿਪ ਤੁਹਾਡੇ ਲਈ ਹੁਣ ਸਰਵ ਕਰ ਰਹੇ ਨੇ ਬ੍ਰੈਂਟਨ ਅਤੇ ਸਰਾਊਂਡਿੰਗ ਏਰੀਆਜ਼ ਦੇ ਵਿੱਚ। ਪਾਈਨ ਵਿਊ ਵੈਸਟ ਹੁੰਡਾਈ ਦੇ ਕੋਲ ਹੈਗੀਆਂ ਨੇ ਬਹੁਤ ਚੰਗੀਆਂ ਡੀਲਸ, ਜਿੱਥੇ ਤੁਸੀਂ ਸੈਲ ਕਰ ਸਕਦੇ ਹੋ ਆਪਣੀ ਯੂਜ਼ਡ ਗੱਡੀ ਐਂਡ ਨਈ ਹੁੰਡਾਈ ਗੱਡੀ ਲੈ ਸਕਦੇ ਹੋ। ਪਾਈਨ ਵਿਊ ਵੈਸਟ ਹੁੰਡਾਈ ਤੁਹਾਡੇ ਗੱਡੀ ਦੀ ਜ਼ਰੂਰਤ ਸਮਝਦੇ ਨੇ। ਇੰਜੋਏ ਕਰੋ 0.99% ਔਨ ਸਿਲੈਕਟ ਮਾਡਲਸ, ਪਲੇਸ ਕਰੋ ਆਪਣਾ ਫੈਕਟਰੀ ਆਰਡਰ ਹੁਣੇ ਐਂਡ ਪਾਓ ਸਪੈਸ਼ਲ ਇਨਸੈਂਟਿਵ ਵਾਈ ਮੀਡੀਆ ਦੇ ਰੈਫਰੈਂਸ ਨਾਲ। ਕੁਈਨ ਸਟਰੀਟ ਈਸਟ ਆਫ ਏਅਰਪੋਰਟ ਰੋਡ ਤੇ ਲੋਕੇਟਡ ਪਾਈਨ ਵਿਊ ਵੈਸਟ ਹੁੰਡਾਈ, ਵਿਜ਼ਿਟ ਕਰੋ pineviewwest.ca।
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ ਚ ਆਪਣਾ ਟਰੱਕ ਟਰਮੀਨਲ ਖੋਲਣ ਦਾ ਸੁਨਹਿਰੀ ਮੌਕਾ। 2024 ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ। ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ ਚ ਆਉਣ ਵਾਲੇ ਸਮੇਂ ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ। ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6478436
जो लोग बुफे खाने के इंतजार में थे तो ऐसा है कि उनका इंतजार अब खत्म हो चुका है, क्योंकि एवरी फ्राइडे सैटरडे एंड संडे ब्रार्स की एडवांस लोकेशन पर वही आपका फेवरेट ब्रार्स ग्रैंड बुफे ओपन है विद बेशुमार वैरायटी। और ब्रार्स की सभी लोकेशन पर डाइन इन एंड टेकआउट अवेलेबल एवरी डे फॉलोइंग ऑल सेफ्टी प्रोटोकॉल्स। फॉर मोर इन्फॉर्मेशन विजिट brars.ca।
इस मदर्स डे ब्रेस्ट कैंसर सोसाइटी ऑफ कनाडा लेकर आए हैं मिलियन स्टेप्स टू मदर्स डे अंटिल 8th मई। फंड रेजिंग शुरू हो रही है, ये वर्चुअल इवेंट होगा 1st से 8th मई तक। आपका एक मूव किसी की जिंदगी बचा सकता है। रजिस्टर कराएं, mothersdaywalk.ca पर जाएं। आप अकेले भी रजिस्टर कर सकते हैं और विद फैमिली एंड फ्रेंड्स एज अ टीम। रजिस्ट्रेशन फी है सिर्फ $20 एंड यू विल गेट अ टैक्स रिसीट। इफ वी कम टुगेदर वी मेक अ बिग डिफरेंस। mothersdaywalk.ca पर जाएं, आपकी डोनेशन किसी की जिंदगी बचा सकती है। जी,
यू आर लिसनिंग टू WTOR 770 AM यंगस्टाउन टोरंटो।
सिटी ऑफ ब्रैम्पटन 2022 के बेहतरीन खिलाड़ियों का स्पोर्ट्स हॉल ऑफ फेम 3rd मई को सेलिब्रेट कर रहा है। इन आउटस्टैंडिंग खिलाड़ियों की हौसला अफजाई के लिए इस जश्न में आप भी शामिल हों। टिकट ऑनलाइन सेल पर हैं। और हाँ, 2023 के हॉल ऑफ फेम के लिए आउटस्टैंडिंग प्लेयर्स की नॉमिनेशन 15 जून तक जारी है। अगर आप किसी आउटस्टैंडिंग प्लेयर को नॉमिनेट करना चाहते हैं तो विजिट करें www.brampton.ca/bshf। ब्रैम्पटन स्पोर्ट्स हॉल ऑफ फेम।
इस रमजान सहरी हो या अफतारी, समोसे हो या कबाब, छोले हो, दही बड़े या फ्रूट चाट, रमजान की हर ग्रोसरी मिलेगी आपको रियल कनेडियन सुपर स्टोर में। मजीद मालूमात के लिए लॉग इन करें @realcanadiansuperstore.ca।
सेहत एक अनमोल नेमत है जो हर शख्स को हासिल नहीं। जिंदगी और मौत की कश्मकश में मुब्तला अफराद तंदुरुस्ती के हुसूल के लिए आपकी दुआओं और अतियात के मुंतजर हैं। इंडस हॉस्पिटल और हेल्थ नेटवर्क पाकिस्तान की आबादी के लिए उम्मीद की वाहिद किरण है, जो उनकी बुनियादी सेहत का ख्याल और हर मर्ज में उनकी मदद के लिए मौजूद है। ज़कात के फर्ज से खिदमत के फरीजे तक आप और इंडस साथ साथ।
शहर के बीचों बीच जॉर्ज ब्राउन कॉलेज, जो कि दुनिया के बेहतरीन कॉलेजों में से एक है, जहां जुमेरात 17 अप्रैल शाम 6 से लेकर 9 बजे तक वर्चुअल ओपन हाउस होने जा रहा है, जहां इंटरनेशनल और डोमेस्टिक स्टूडेंट्स को न सिर्फ मौका मिलेगा मुख्तलिफ कोर्सेज, प्रोग्राम्स, टेक्नोलॉजी और क्रिएटिव फील्ड को जानने के बारे में, बल्कि जॉर्ज ब्राउन कॉलेज स्टूडेंट्स को डिफरेंट इंडस्ट्री में काम करने का मौका भी देता है। ये एक प्री इवेंट है जहां बच्चों को मौका मिलेगा अपने फ्यूचर की डायरेक्शन और उसको सिक्योर करने का। मजीद जानिए और रजिस्टर करें www.georgebrown.ca/openhouse।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse. Call Yudhvir Jaswal 647-272-8182 or visit southasiandaily.com. South Asian
ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜਿੱਥੇ ਪਟਿਆਲੇ ਦੇ ਵਿੱਚ ਇਸ ਵੇਲੇ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਦੋ ਕਤਲ ਜਿਹੜੇ ਹੋਏ ਨੇ ਉਹਦੇ ਕਾਰਨ ਵੱਡੀ ਦਹਿਸ਼ਤ ਦਾ ਮਾਹੌਲ ਹੈ। ਇਹਦੀ ਡਿਟੇਲ ਰਿਪੋਰਟ ਜਿਹੜੀ ਆ ਤੁਹਾਡੇ ਲਈ ਅਸੀਂ ਪੇਸ਼ ਕਰਨ ਜਾ ਰਹੇ ਹਾਂ। ਦੂਸਰਾ ਸਪੋਰਟਸ ਦੀ ਵੀ ਸਾਰੀ ਰਿਪੋਰਟ ਜਿਹੜੀ ਹੁਣੇ ਹੈਡਲਾਈਨਸ ਪਾਰਟ 3 ਦੇ ਵਿੱਚ ਪੇਸ਼ ਕਰ ਰਹੇ ਹਾਂ। ਅੱਗੇ ਚੱਲ ਕੇ ਇੰਦਰਜੀਤ ਬਖਸ਼ੀ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ, ਉੱਥੋਂ ਗਰਾਊਂਡ ਜ਼ੀਰੋ ਤੋਂ ਸਾਰੀ ਰਿਪੋਰਟ ਸਾਡੇ ਨਾਲ ਸਾਂਝੀ ਕਰਨਗੇ, ਕਿਉਂਕਿ ਹਜੇ ਹਾਲ ਹੀ ਦੇ ਵਿੱਚ ਪੰਜਾਬ ਦੇ ਚੀਫ ਮਿਨਿਸਟਰ ਵੱਲੋਂ SSP ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਸਾਰੀ ਜਿਹੜੀ ਅਪਡੇਟ ਹੈ ਇਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ। ਔਰ ਦੂਸਰਾ ਜੋ ਸਪੋਰਟਸ ਦੇ ਵਿੱਚ ਇਸ ਵੇਲੇ ਲੇਟੈਸਟ ਰਿਪੋਰਟ ਹੈਗੀ ਹੈ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਨਵਜੋਤ ਸਿੰਘ ਸਿੱਧੂ ਸਾਹਿਬ ਜਿਹੜੇ ਨੇ ਉਹ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਨੇ, ਹੁਣ ਤਾਂ ਰੋਜ਼ਾਨਾ ਉਹਨਾਂ ਦੀ ਕੋਈ ਨਾ ਕੋਈ ਜਿਹੜੀ ਹੈ ਉਹ ਐਕਟੀਵਿਟੀ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਸੋ ਕੀ ਉਹ ਪ੍ਰਧਾਨਗੀ ਵੱਲ ਵੱਧ ਰਹੇ ਨੇ ਜਾਂ ਨਹੀਂ, ਇਹਦੀ ਵੀ ਰਿਪੋਰਟ ਜਿਹੜੀ ਅੱਗੇ ਚੱਲ ਕੇ ਪੁੱਛਾਂਗੇ। ਇੰਦਰਜੀਤ ਬਖਸ਼ੀ ਸਾਹਿਬ ਵਾਈ ਮੀਡੀਆ ਗਰਾਊਂਡ ਜ਼ੀਰੋ ਰਿਪੋਰਟ ਜਿਹੜੀ ਉਹ ਪੇਸ਼ ਕਰਨਗੇ। ਲੇਕਿਨ ਉਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਵਾਈ ਮੀਡੀਆ ਦੀ ਸਾਰੀ ਟੀਮ ਇਸ ਸੰਡੇ ਨੂੰ ਹੁਣ, ਕਿਉਂਕਿ ਵੱਡੀ ਕਾਮਯਾਬੀ ਮਿਲੀ ਹੈ, ਸੋ ਤੁਸੀਂ ਕਾਫੀ ਸਾਰੇ ਡਿਸਕਾਊਂਟ ਜਿਹੜੇ ਨੇ ਇੰਜੋਏ ਕੀਤੇ ਨੇ। ਹੁਣ ਸਿਮਰਨ ਜੀ ਐਵਰੀ ਆਵਰ ਕੀ ਹੋ ਰਿਹਾ, ਕੀ ਡਿਟੇਲਸ ਨੇ ਜੀ ਜਿਹੜੇ ਇਨਾਮ ਦੀਆਂ?
Every hour to $100 का इनाम जीतने का मौका है, लेकिन बम्पर प्राइज भी है $250 का। सो लकी ड्रॉ में पार्टिसिपेट करने के लिए आपको वहां पहुंचना जरूरी है।
सो ठीक है जी, जो तुसी इत्थे होंगे तो तुहानू लाभ मिल इनाम मिल सकता है। और चार घंटे दे विच विच जिहड़े ने सारे इनाम दिते जाने ने, सिर्फ चार घंटिया दे विच विच, दोपहर 1 बजे तो लैके 4 बजे तक, संडे ਨੂੰ, ਸੰਡੇ ਦਾ ਦਿਨ ਹੈ, ਛੁੱਟੀ ਦਾ ਦਿਨ ਹੈ ਸੰਡੇ। ਸੋ ਤੁਸੀਂ ਵੀਕਐਂਡ ਦੇ ਉੱਤੇ ਸੰਡੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਮੇਜਰ ਇੰਟਰਸੈਕਸ਼ਨ, ਪਹਿਲਾਂ ਨੋਟ ਕਰ ਲਓ, ਸਟੀਲਜ਼ ਐਂਡ ਕੈਨੇਡੀ ਮੇਜਰ ਇੰਟਰਸੈਕਸ਼ਨ ਹੈ। ਲੋਸ ਦੇ ਉੱਤੇ ਅਸੀਂ ਪਹੁੰਚਣਾ ਹੈ, ਘਰ ਦੇ ਵਿੱਚ ਕੋਈ ਵੀ ਜ਼ਰੂਰਤ ਦਾ ਸਮਾਨ ਹੈ ਤੁਹਾਨੂੰ ਮਿਲ ਜਾਂਦਾ, ਕੋਈ ਵੀ ਤੁਸੀਂ ਫਰੰਟ ਯਾਰਡ ਦਾ ਚਾਹੀਦਾ, ਬੈਕ ਯਾਰਡ ਦਾ ਚਾਹੀਦਾ, ਘਰ ਦੇ ਵਿੱਚ ਕੋਈ ਵੀ ਅਪਲਾਇੰਸ ਤੁਸੀਂ ਲੈਣਾ ਚਾਹੁੰਦੇ ਹੋ। ਸਿਮਰਨ ਜੀ ਕੱਲ੍ਹ ਅਸੀਂ ਲਿਸਟ ਅਨਾਊਂਸ ਕਰਾਂਗੇ ਕਿ ਜਿਹੜੀਆਂ ਮੇਨ ਚੀਜ਼ਾਂ ਦੀ, ਕੁਛ ਕੱਲ੍ਹ ਤੋਂ ਲਿਸਟ ਅਸੀਂ ਜ਼ਰੂਰ ਅਨਾਊਂਸ ਕਰ ਦਈਏ। ਸਿਮਰਨ ਜੀ ਮੇਨ 10 ਚੀਜ਼ਾਂ ਜਿਹੜੀਆਂ ਕਿਹੜੀਆਂ ਕਿਹੜੀਆਂ ਮਿਲਦੀਆਂ? ਵੈਸੇ ਘਰ ਦਾ ਹਰ ਸਮਾਨ ਜ਼ਰੂਰਤ ਦਾ ਮਿਲਦਾ, ਲੇਕਿਨ ਮੇਨ 10 ਚੀਜ਼ਾਂ ਜਿੱਥੇ ਕਿ ਜ਼ਬਰਦਸਤ ਇਸ ਵੇਲੇ ਡਿਸਕਾਊਂਟਸ ਉੱਥੇ ਲੱਗੇ ਹੋਏ ਨੇ, ਮੇਨ 10 ਚੀਜ਼ਾਂ ਕੱਲ੍ਹ ਅਨਾਊਂਸ ਕਰਨਗੇ ਸਿਮਰਨ ਜੀ। ਹਰ ਆਵਰ ਦੇ ਵਿੱਚ, ਹਰ 1 ਘੰਟੇ ਦੇ ਵਿੱਚ ਤੁਹਾਨੂੰ ਇੱਕ ਜਿਹੜਾ ਮੌਕਾ ਮਿਲੇਗਾ। ਸਿਮਰਨ ਜੀ ਕਿੰਨੇ ਪੈਸੇ ਜਿੱਤ ਸਕਦੇ ਆ?
ਬਈ $100 ਸੀ ਵੀ ਜੀ ਐਵਰੀ ਆਰ ਮੈਂ ਆਪ ਜੀਤ ਸਕਤੇ ਹੈ, ਪਲਸ $250 ਕਾ ਲਕੀ ਡਰਾ ਮੈਂ ਜੋ ਹੈ ਆਪ ਜੀਤ ਸਕਤੇ ਹੈ ਇਨਾਮ। ਸੋ ਕੈਸ਼ $250 ਸੋਰੀ
ਬਿਲਕੁਲ ਜੀ, ਪਿਛਲੀ ਵਾਰ ਢਿੱਲੋਂ ਸਾਹਿਬ ਨੇ ਇਨਾਮ ਜਿੱਤਿਆ ਸੀਗਾ, ਦੇਖਦੇ ਹਾਂ ਇਸ ਵਾਰ ਕੌਣ ਜਿੱਤਾ ਹੈ। ਇੱਕ ਤੇ ਵਾਈ ਮੀਡੀਆ ਵੱਲੋਂ ਬੰਪਰ ਪ੍ਰਾਈਜ਼ ਹੈ $250 ਦਾ, ਉਹ ਤਾਂ ਸਿੱਧਾ ਕੈਸ਼ ਪ੍ਰਾਈਜ਼ ਹੈ। ਸੋ $250 ਕੈਸ਼ ਪ੍ਰਾਈਜ਼ ਤੁਹਾਨੂੰ ਮਿਲ ਸਕਦਾ ਹੈ। ਤੁਸੀਂ ਜਦੋਂ ਉੱਥੇ ਆਉਣਾ ਹੈ ਤੇ ਆਪਣਾ ਨਾਮ ਇਸ ਲੱਕੀ ਡਰਾ ਚ ਜ਼ਰੂਰ ਪਾ ਦਈਓ, ਉੱਥੇ ਹੀ ਅਸੀਂ ਨਾਮ ਕੱਢ ਲੈਣਾ ਜਿੱਦਾਂ ਪਿਛਲੀ ਵਾਰ ਅਸੀਂ ਉੱਥੇ ਕੱਢਿਆ ਸੀਗਾ। ਔਰ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ 4 ਘੰਟੇ ਮੈਂ ਵੀ ਹਾਜ਼ਰ ਹੋਵਾਂਗਾ, ਸਿਮਰਨ ਜੀ ਵੀ, ਸਾਡੀ ਸਾਰੀ ਵਾਈ ਮੀਡੀਆ ਦੀ ਟੀਮ ਉੱਥੇ ਹਾਜ਼ਰ ਹੈ। ਤੁਸੀਂ ਆਓ, ਮਿਲੋ, ਵਿਲ ਹੈਵ ਅ ਕੱਪ ਆਫ ਟੀ, ਸਨੈਕਸ, ਚਾਹ ਪਕੌੜੇ ਦਾ ਵੀ ਇੰਤਜ਼ਾਮ ਉੱਥੇ ਹੋਏਗਾ, ਬੈਠ ਕੇ ਤੁਸੀਂ ਗੱਪਸ਼ਪ ਵੀ ਅਸੀਂ ਉੱਥੇ ਲਗਾਵਾਂਗੇ, ਪਲੱਸ ਤੁਹਾਨੂੰ ਨਾਲ ਤੁਸੀਂ ਵਧੀਆ ਕੋਈ ਡੀਲਸ ਲੈਣੀਆਂ ਉਹ ਵੀ ਤੁਹਾਨੂੰ ਮਿਲਣਗੀਆਂ। ਔਰ ਹਰ 1 ਘੰਟੇ ਦੇ ਵਿੱਚ ਜਿਹੜਾ $100 ਦਾ ਜਿਹੜਾ ਨਾਮ ਹੈ, ਹਰ 1 ਘੰਟੇ ਵਿੱਚ $100 ਦਾ ਜਿਹੜਾ ਗਿਫਟ ਕਾਰਡ ਹੈ ਉਹ ਤੁਸੀਂ ਉੱਥੇ ਗਿਫਟ ਕਾਰਡ ਮਿਲ ਜਾਏਗਾ ਤੁਹਾਨੂੰ, ਔਰ ਕੈਸ਼ ਪ੍ਰਾਈਜ਼ 1 ਮਿਲੇਗਾ $250 ਦਾ, ਉਹ ਵਾਈ ਮੀਡੀਆ ਦੀ ਤਰਫੋਂ ਹੈਗਾ। ਜਿਹੜਾ ਲੋਸ ਵੱਲੋਂ ਇਨਾਮ ਹੈਗਾ ਉਹ ਗਿਫਟ ਕਾਰਡ ਹੈ, ਹਰ 1 ਘੰਟੇ ਦੇ ਵਿੱਚ $100 ਦਾ, ਵਾਈ ਮੀਡੀਆ ਵੱਲੋਂ $250 ਕੈਸ਼ ਪ੍ਰਾਈਜ਼। ਸੋ ਤੁਸੀਂ ਮੇਜਰ ਇੰਟਰਸੈਕਸ਼ਨ ਫਿਰ ਨੋਟ ਕਰ ਲਓ, ਸਟੀਲਜ਼ ਐਂਡ ਕੈਨੇਡੀ ਜਿਹੜੀ ਮੇਜਰ ਇੰਟਰਸੈਕਸ਼ਨ ਹੈ, ਜਾਂ ਸਟੀਲਜ਼ ਐਂਡ 410, ਜੇ ਤੁਸੀਂ 410 ਤੋਂ ਆ ਰਹੇ ਹੋ ਸਟੀਲਜ਼ ਦਾ ਐਗਜ਼ਿਟ ਲੈ ਲਓ, ਨਾਲ ਹੀ ਤੁਹਾਨੂੰ ਸਟੀਲਜ਼ ਔਰ ਕੈਨੇਡੀ ਤੋਂ ਪਹਿਲਾਂ ਹੀ ਤੁਹਾਨੂੰ ਲੋਸ ਦਾ ਤੁਸੀਂ ਸਟੋਰ ਜਿਹੜਾ ਮਿਲ ਜਾਏਗਾ। ਕੋਈ ਵੀ ਹੋਰ ਜਾਣਕਾਰੀ ਲੈਣੀ ਹੈ, ਕੋਈ ਐਡਰੈਸ ਚਾਹੀਦਾ ਕਿਸੇ ਵੀ ਟਾਈਮ, 416-475-5000 416-475-5000 ਇਹਦੇ ਤੇ ਤੁਸੀਂ ਟੈਕਸਟ ਪਾ ਸਕਦੇ ਹੋ ਜਾਂ ਕਾਲ ਵੀ ਜਿਹੜਾ ਤੁਸੀਂ ਇਹ ਕਰ ਸਕਦੇ ਹੈਗੇ ਹੋ। ਔਰ ਜੀ ਸਿਮਰਨ ਜੀ, ਇਹਦੀਆਂ ਡਿਟੇਲ ਦੱਸ ਦਿਓ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਉੱਥੇ ਮਿਲ ਸਕਦੇ ਆ, ਕੁਛ 2-4-5 ਚੀਜ਼ਾਂ ਅੱਜ ਦੱਸ ਦਿਓ, ਕਿਆ ਕਿਆ ਚੀਜ਼ਾਂ ਖਰੀਦ ਸਕਦੇ ਹਮ ਲੋਸ ਸੇ, ਬਾਕੀ 15 ਚੀਜ਼ਾਂ ਦੀ ਜਿਹੜੀ ਲਿਸਟ ਹੈਗੀ ਆ, 10 ਤੋਂ 15 ਚੀਜ਼ਾਂ ਦੀ ਲਿਸਟ, ਉਹ ਅਸੀਂ ਕੱਲ੍ਹ ਤੋਂ ਅਨਾਊਂਸ ਕਰਾਂਗੇ। ਜੀ ਸਿਮਰਨ ਜੀ,
ਯਦੀ ਜੀ ਦੇਖੋ, ਜਬ ਗਾਰਡਨਿੰਗ ਕੀ ਬਾਤ ਆਏ ਤੋ ਗਾਰਡਨਿੰਗ ਅਸੈਂਸ਼ੀਅਲ ਹਰ ਚੀਜ਼ ਅਬ ਆਪਕੋ ਮਿਲ ਰਹੀ ਹੈ, ਚਾਹੇ ਕਿਚਨ ਗਾਰਡਨ ਕੀ ਬਾਤ ਹੋ, ਫਲਾਵਰ ਬੈਡ ਕੀ ਬਾਤ ਹੋ, ਹਨਾ, ਆਪਕੇ ਲਈ ਹਰ ਇੱਕ ਤਰ੍ਹਾਂ ਕਾ ਸਮਾਨ ਯਹਾਂ ਪਰ ਮਿਲ ਰਹਾ ਹੈ। ਔਰ ਸਿਰਫ ਪੈਟੀਓ ਫਰਨੀਚਰ ਅਗਰ ਆਪ ਚੇਂਜ ਕਰਨੇ ਕੇ ਬਾਰੇ ਮੇਂ ਸੋਚ ਰਹੇ ਥੇ, ਨਯਾ ਪੈਟੀਓ ਫਰਨੀਚਰ ਲੈਣਾ ਚਾਹਤੇ ਹੈਂ, ਦੈਨ ਯੂ ਆਰ ਗੇਟਿੰਗ ਦੈਟ ਟੂ ਔਨ ਅ ਵੈਰੀ ਗੁੱਡ ਪ੍ਰਾਈਸ। ਬਾਰਬੀਕਿਊ ਅਗਰ ਚੇਂਜ ਕਰਨਾ ਚਾਹ ਰਹੇ ਥੇ, ਆਪਣੀ ਗ੍ਰਿਲ ਚੇਂਜ ਕਰਨਾ ਚਾਹਤੇ ਹੈਂ, ਬਾਰਬੀਕਿਊ ਕਾ ਸਮਾਨ ਲੈਣਾ ਚਾਹਤੇ ਹੈਂ, ਦੈਨ ਆਪਨੇ ਪਹੁੰਚਣਾ ਹੈ ਲੋਜ਼ ਦਾ, ਸਟੀਲਜ਼ ਐਂਡ ਕੈਨੇਡੀ ਪਰ। ਇਸਕੇ ਇਲਾਵਾ ਆਪ ਅਗਰ ਆਪਣੀ ਕਿਚਨ ਗਾਰਡਨ ਕੋ ਔਰ ਖੂਬਸੂਰਤ ਬਣਾਉਣਾ ਚਾਹਤੇ ਹੈਂ, ਅਗਰ ਆਪ ਬਿਊਟੀਫਾਈ ਕਰਨਾ ਚਾਹਤੇ ਹੈਂ, ਅਸੈਸਰੀ ਚਾਹਤੇ ਹੈਂ, ਆਪਣੀ ਅਗਰ ਆਪ ਪੈਟਸ ਕੇ ਲਈ ਸਮਾਨ ਖਰੀਦਣਾ ਚਾਹਤੇ ਹੈਂ, ਤੋ ਸਭ ਕੁਛ ਯਹਾਂ ਪਰ ਮਿਲ ਰਹਾ ਹੈ ਆਪਕੋ, ਵੋ ਵੀ ਬਹੁਤ ਅਮੇਜ਼ਿੰਗ ਪ੍ਰਾਈਸ ਪਰ। Fields in Kennedy पर Y Media की टीम इस संडे 10th अप्रैल 1 बजे से 5 बजे तक दोपहर लाइव ऑन लोकेशन होंगी. एवरी आवर $100 के गिफ्ट कार्ड्स आपको मिल रहे हैं प्लस $250 कैश आपको मिलेगा लकी ड्रॉ में. और इस वक्त जरूर जहां ये बता रही हूं वहीं पर यदीर जी सुखदीप कंग जी हमारे साथ हैं आर्मर इंश्योरेंस से, सीईओ आर्मर इंश्योरेंस सुखदीप कंग जी. जी यदीर जी
बिल्कुल जी ऐसी गलबात कर जा रहे हैं सुखदीप कंग जी के नाल, लेकिन उससे पहले कॉलर्स बड़े इंतजार कर रहे. मैं सिर्फ मिनार साहब की कॉल ले लवा, एक ही कॉल में लाइनअप की थी, बाकी कॉलर रिक्वेस्ट के लाइन प्लीज होल्ड कर लेना. साढ़े इस सारे टॉक शो के इस सारे सैगमेंट के साढ़े मेन स्पॉन्सर आर्मर इंश्योरेंस सुखदीप कंग जी असं गलबात कर जा रहे हैं. जी मिनार साहब तुम आते रहो, कमलजीत मिनार साहब गोहट जी.
हाँ जी रुतबी जी सत्या जी.
सत श्रीकाल जी.
और सर की हाल चाल, ठीक ठाक हो?
बहुत वधिया बहुत वधिया.
हाँ जी तो मैं अपने सर फोन किया तो मैं क्या कोई क्रिकेट दे विच कोई तुहानू ते ज्यादा पता हुंदा इत्थे कोई क्लब वगैरह है ना जिहड़े कोई 40 प्लस या 50 प्लस खेलदे होण जिहदे विच कोई?
हाँ जी बहुत सारे क्लब्स ने जी, मैं तुहानू टेक्स्ट कर देंगा
बिल्कुल
बिल्कुल बिल्कुल जी. और बाकी जी थैंक यू. बाकी कॉलर रिक्वेस्ट है कि लाइन्स प्लीज होल्ड कर लेना जी, थोड़ी बारी बारी सारिया कॉल्स असं ऑन देयर करांगे. लेकिन उस तो पहला साड़ी इस गलबात के मेन स्पॉन्सर इस सैगमेंट के मेन स्पॉन्सर आर्मर इंश्योरेंस तो सुखदीप कंग जी ने गल करांगे. सुखदीप जी सत श्री अकाल, वेलकम.
सत्या जगवीर जी, सत्या गुड मॉर्निंग. एंड मेरे वालों सारे ही लिसनर्स प्यार भरी सत्या अदब नमस्कार, वेरी गुड मॉर्निंग. जगवीर जी हाउ आर यू?
आई एम डूइंग ग्रेट जी, आई एम डूइंग ग्रेट. और सुखदीप जी तुसी टॉक शो जो करते हो बहुत वधिया सानू फीडबैक आती है एंड आई थिंक इट्स इट्स क्वाइट इंस्पायरिंग एज वैल, क्योंकि तुसी जिस तरीके दे नाल अफकोर्स तुहाडे नाल तुहाडी फैमिली मैंबर्स तुहाडी सारी टीम सारिया ने मिलकर काम किया है बट यू लेड फ्रॉम द फ्रंट. तुसी एज अ सीईओ ऑफ आर्मर इंश्योरेंस जिस तेजी दे नाल तुसी इस कंपनी नू जिहड़ा ग्रो किया है सो इट्स क्वाइट इंस्पायरिंग. सो सब तो पहला तो तुहानू उहदी मुबारकबाद और बहुत वधिया सानू फीडबैक मिलती है. सो अज शुरुआत करांगे कि जिहड़ियां सर्विसेज ने डिफरेंट सर्विसेज जिहड़ी आर्मर इंश्योरेंस ऑफर करदा पहला उत्थों शुरुआत करांगे.
ਹਾਂਜੀ ਜਗਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਆਰਮਰ ਇੰਸ਼ੋਰੈਂਸ ਬ੍ਰੋਕਰ ਵੀ ਆ ਨੈਸ਼ਨਲ ਬ੍ਰੋਕਰ, ਸੋ ਕੈਨੇਡਾ ਦੇ ਵਿੱਚ ਹਰ ਪ੍ਰੋਵਿੰਸ ਦੇ ਵਿੱਚ ਅਸੀਂ ਰਜਿਸਟਰਡ ਹਾਂ. ਸੋ ਬੇਸ਼ੱਕ ਤੁਸੀਂ ਬੀਸੀ 'ਚ ਬੈਠੇ ਹੋ, ਅਲਬਰਟਾ 'ਚ ਬੈਠੇ ਹੋ, ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ, ਕਿਤੇ ਵੀ ਹੋ ਅਸੀਂ ਤੁਹਾਡੀ ਇੱਥੇ ਬੈਠੇ ਇੰਸ਼ੋਰੈਂਸ ਕਰ ਸਕਦੇ ਹਾਂ. ਵੈਸੇ ਸਾਡਾ ਆਫਿਸ ਅਲਬਰਟਾ, ਕੁਬੈਕ ਅਤੇ ਨੋਵਾ ਸਕੋਸ਼ੀਆ ਦੇ ਵਿੱਚ ਤਾਂ ਸਾਡੇ ਫਿਜ਼ੀਕਲ ਆਫਿਸ ਵੀ ਹੈ. ਜਿਹੜੀ ਅਸੀਂ ਸਰਵਿਸ, ਇਟ ਇਜ਼ ਅ ਫੁੱਲ ਸਰਵਿਸ ਬ੍ਰੋਕਰੇਜ, ਅਸੀਂ ਆਟੋ, ਹੋਮ, ਕਮਰਸ਼ੀਅਲ, life, disability, critical illness, super visa, travel insurance, you name it, wherever it goes, insurance, we insure every risk that exists. So I will repeat it, we are national brokers, licensed in all provinces of Canada, and the services are full services, auto, home, commercial, life, disability, critical illness, super visa, travel insurance, any type of insurance that exists, we do it. And ਉਸ ਦੇ ਨਾਲ ਨਾਲ ਵੀ ਅਸੀਂ ਕੱਲਾ ਇਹ ਨਹੀਂ ਦੇਖਦੇ ਵੀ ਸਾਡੇ ਕੋਲ ਇੰਸ਼ੋਰੈਂਸ ਸਰਵਿਸਿਸ ਅਸੀਂ ਦਿੰਦੇ ਹਾਂ. ਇਹਦੇ ਨਾਲ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰੀ ਦੀ ਹੈ ਵੀ ਜੋ ਸਾਡੇ ਕਸਟਮਰ ਦੀ ਡਿਮਾਂਡ ਹੈ, ਜੋ ਟਾਈਮ ਦੀ ਡਿਮਾਂਡ ਹੈ, ਉਹਦੇ ਨਾਲ ਨਾਲ ਅਸੀਂ ਇਵੋਲਵ ਹੋਈਏ. ਉਹਦੇ ਲਈ ਅਸੀਂ ਟੇਲਰ ਮੇਡ ਸਲਿਊਸ਼ਨ ਬਹੁਤ ਕ੍ਰੀਏਟ ਕੀਤੇ ਹੋਏ ਨੇ. ਆਟੋ ਐਂਡ ਹੋਮ ਦੇ ਲਈ ਸਾਡੇ ਕੋਲ ਬੜੇ ਵਧੀਆ ਗਰੁੱਪ ਡਿਸਕਾਊਂਟਸ ਨੇ ਜਿਹੜੇ ਕਿ ਲਾਇਸੈਂਸ ਹੋਲਡਰ ਦੇ ਲਈ ਹੈ. ਬੇਸ਼ੱਕ ਉਹ ਰੀਅਲ ਸਟੇਟ ਤੇ ਲਾਇਸੈਂਸ ਹੋਲਡਰ ਹੈ ਜਾਂ ਮੌਰਗੇਜ ਹੈ, ਪਲੰਬਰ ਹੈ, ਇਲੈਕਟ੍ਰੀਸ਼ੀਅਨ ਹੈ, ਲੋਇਰਸ ਹੈ, ਐਨੀ ਲਾਇਸੈਂਸ ਹੋਲਡਰ ਜੋ ਹੈ ਉਹਨਾਂ ਦੇ ਲਈ ਸਾਡੇ ਕੋਲ ਅਪ ਟੂ 25% ਡਿਸਕਾਊਂਟਸ ਹੈ. ਟਰੱਕਿੰਗ ਇੰਡਸਟਰੀ ਦੇ ਵਿੱਚ ਡਿਸਪੈਚਰ ਦੇ ਲਈ, ਆਫਿਸ ਦੇ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਜਾਂ ਟਰੱਕ ਡਰਾਈਵਰ ਦੇ ਲਈ ਸਾਡੇ ਕੋਲ ਅਪ ਟੂ 25% ਡਿਸਕਾਊਂਟ ਉਹਨਾਂ ਦੇ ਹੋਮ ਐਂਡ ਆਟੋ ਦੇ ਲਈ ਹੈ. ਔਰ ਟਰੱਕਰ ਦੇ ਲਈ ਸਾਡੇ, ਟਰੱਕਿੰਗ ਕੰਪਨੀਆਂ ਦੇ ਲਈ ਸਾਡੇ ਕੋਲ ਫਲੀਟ ਐਂਡ ਨਾਨ ਫਲੀਟ ਦੇ ਲਈ ਸਾਡੇ ਕੋਲ ਬੜੇ ਹੀ ਵਧੀਆ ਟੇਲਰ ਮੇਡ ਸਲਿਊਸ਼ਨ ਹੈ, ਜਿੱਥੇ ਕਿ ਉਹ ਕਿਸੇ ਵੀ ਤਰੀਕੇ ਦਾ ਪ੍ਰੋਗਰਾਮ ਆਪਦੀ ਲੋੜ ਦੇ ਮੁਤਾਬਕ ਸੈੱਟ ਕਰਨਾ ਚਾਹੁਣ, ਬੇਸ਼ੱਕ ਉਹ ਹਾਈ ਡਿਡਕਟੀਬਲ ਤੇ ਜਾਣਾ ਚਾਹੁੰਦੇ ਹੋਣ, ਬੇਸ਼ੱਕ ਉਹ ਕੈਪੀਟਲ 'ਚ ਜਾਣਾ ਚਾਹੁੰਦੇ ਹੋਣ, ਬੇਸ਼ੱਕ ਉਹ ਲੋਅ ਡਿਡਕਟੀਬਲ ਤੇ ਜਾਣਾ ਚਾਹੁੰਦੇ ਹੋ, ਜਾਂ ਦੇ ਹੋ, ਕੋਈ ਨਵੀਆਂ ਫਲੀਸ ਪਰਚੇਜ ਕਰਦੇ ਹੋ, ਉਹਨੂੰ ਆਪਣੀ ਮੇਨ ਫਲੀਸ ਲਿਆਉਣਾ ਚਾਹੁੰਦੇ ਹੋ, ਸਾਡੇ ਕੋਲ ਜੀ ਟੇਲਰ ਮੇਡ ਸਲਿਊਸ਼ਨ ਹੈ। ਵੀ ਵਿਲ ਵਰਕ ਐਸ ਪਰ ਦੇਅਰ ਨੀਡ ਐਂਡ ਕ੍ਰੀਏਟ ਦ ਬੈਸਟ ਸਲਿਊਸ਼ਨ। ਵੈਨ ਵੀ ਸੇ ਬੈਸਟ ਸਲਿਊਸ਼ਨ, ਨਾਟ ਓਨਲੀ ਦੈਟ ਵੀ ਵਿਲ ਪ੍ਰੋਵਾਈਡ ਦ ਬੈਸਟ ਰੇਟਸ, ਵੀ ਵਿਲ ਪ੍ਰੋਵਾਈਡ ਦ ਬੈਸਟ ਸਰਵਿਸਿਸ। ਸਾਡੇ ਕੋਲ ਇਨ ਹਾਊਸ ਕਲੇਮ ਹੈਂਡਲਿੰਗ ਟੀਮ ਵੀ ਹੈ, ਸਾਡੇ ਕੋਲ ਐਕਚੁਰੀਅਲ ਟੀਮ ਵੀ ਆਪਣੀ ਹੈ। ਸੋ ਬੇਸਿਕਲੀ ਵੀ ਬੇਸਿਕਲੀ ਰਨ ਦ ਸ਼ੋ ਵੇਅਰ ਅਸੀਂ ਕਿਸੇ ਵੀ ਮੀਟਿੰਗ ਦੇ ਵਿੱਚ ਬਹਿ ਕੇ ਅਸੀਂ ਦੱਸ ਸਕਦੇ ਹਾਂ ਕਿ ਹਾਂਜੀ ਤੁਹਾਡਾ ਰਿਸਕ ਇੱਦਾਂ ਦਾ ਅਤੇ ਤੁਹਾਨੂੰ ਇੰਨਾ ਕੁ ਪ੍ਰੀਮੀਅਮ ਦੇਣਾ ਪੈਣਾ ਅਤੇ ਆਹ ਸਰਵਿਸ ਪ੍ਰੋਵਾਈਡ ਕਰਨੀਆਂ, ਜਾਂ ਜਿੱਥੇ ਸੇਫਟੀ ਦਾ ਵੀ ਕੋਈ ਗਾਈਡੈਂਸ ਦੀ ਲੋੜ ਹੈ। ਸਾਡਾ ਬੜੇ ਵਧੀਆ ਪ੍ਰੋਫੈਸ਼ਨਲ ਦੇ ਨਾਲ ਸਾਡਾ ਅਲਾਇੰਸ ਹੈਗਾ, ਸੋ ਵੀ ਪ੍ਰੋਵਾਈਡ ਬੇਸਿਕ ਗਾਈਡੈਂਸ ਐਂਡ ਦੈਨ ਵੀ ਮੈਚ ਦੈਮ ਐਜ਼ ਪਰ ਦੇਅਰ ਨੀਡਸ ਟੂ ਦ ਰਾਈਟ ਪੀਪਲ, ਟੂ ਦ ਰਾਈਟ ਪ੍ਰੋਫੈਸ਼ਨਲ।
ਠੀਕ ਹੈ। ਔਰ ਦੂਸਰਾ, ਬਿਕੋਜ਼ ਤੁਸੀਂ ਇੰਨਾ ਕੁਛ ਗੇਨ ਕੀਤਾ, ਆਈ ਐਮ ਸ਼ੋਰ ਕਿ ਯੂ ਵਿਲ ਬੀ ਅ ਗੁੱਡ ਮੈਂਟਰ। ਬਹੁਤ ਸਾਰੇ ਲੋਕ ਜਿਹੜੇ ਇੰਸ਼ੋਰੈਂਸ ਬਿਜ਼ਨਸ 'ਚ ਆਉਣਾ ਚਾਹੁੰਦੇ ਨੇ ਜਾਂ ਇਸ ਫੀਲਡ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਸੋ ਦੋ ਡਿਸਕਸ਼ਨ ਹੈਜ਼ ਟੂ ਪਾਰਟਸ। ਫਸਟ ਆਫ ਆਲ ਕਿ ਕੋਈ ਕਿਸ ਤਰ੍ਹਾਂ ਦੇ ਚਾਂਸਿਸ ਨੇ ਜੇ ਕੋਈ ਇੰਸ਼ੋਰੈਂਸ ਨੂੰ ਐਜ਼ ਅ ਕਰੀਅਰ ਅਪਣਾਉਣਾ ਚਾਹੁੰਦੇ ਨੇ, ਔਰ ਦੂਸਰਾ ਕੋਈ ਮੈਂਟਰਸ਼ਿਪ ਪ੍ਰੋਗਰਾਮ ਜਿਹੜੇ ਤੁਸੀਂ ਆਫਰ ਕਰਦੇ ਹੋ ਅਰਮਨ ਇੰਸ਼ੋਰੈਂਸ 'ਚ।
ਹਾਂਜੀ ਜਗਵੀਰ ਜੀ, ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਹਾਂ ਵੀ ਇੰਸ਼ੋਰੈਂਸ ਫੀਲਡ ਇੱਕ ਇੱਦਾਂ ਦਾ ਫੀਲਡ ਹੈ ਜਿੱਥੇ ਕਦੇ ਵੀ ਲੇ ਆਫ ਨਹੀਂ ਹੋਣੀ, ਦੇਅਰ ਇਜ਼ ਆਲਵੇਜ਼ ਵਰਕ। ਈਵਨ ਮਤਲਬ ਤੁਸੀਂ ਕੋਵਿਡ ਦੇ ਵਿੱਚ ਵੀ ਸਾਡਾ ਵੀ ਵਰ ਫੁੱਲ ਟਾਈਮ ਵਰਕਿੰਗ, ਸਾਨੂੰ ਕੋਈ ਇਹ ਨਹੀਂ ਬਹੁਤਾ ਫਰਕ ਨਹੀਂ ਪਿਆ ਵੀ ਬਿਜ਼ਨਸ ਥੱਲੇ ਜਾ ਰਿਹਾ ਜਾਂ ਉੱਪਰ ਜਾ ਰਿਹਾ। ਕੋਈ ਵੀ ਇੰਸ਼ੋਰੈਂਸ ਬ੍ਰੋਕਰ ਜੇ ਕਹਿੰਦਾ ਵੀ ਜੀ ਬਿਜ਼ਨਸ ਵਧੀਆ ਨਹੀਂ ਦੇਦਾ, ਮਤਲਬ ਹੀ ਇਜ਼ ਨਾਟ ਟੈਲਿੰਗ ਦੀ ਟਰੁੱਥ। ਆਈ ਪ੍ਰੋਫੈਸ਼ਨਲੀ ਆਈ ਵਿਲ ਸੇ ਕਿ ਇੰਸ਼ੋਰੈਂਸ ਇਜ਼ ਅ ਕਰੀਅਰ ਵੇਅਰ ਦੇਰ ਇਜ਼ ਨੋ ਲੇ ਆਫ, ਵੇਅਰ ਯੂ ਕੈਨ ਸਕਾਈ ਇਜ਼ ਅ ਲਿਮਿਟ ਐਜ਼ ਲੌਂਗ ਐਜ਼ ਯੂ ਆਰ ਰੈਡੀ ਟੂ ਵਰਕ ਹਾਰਡ, ਐਜ਼ ਲੌਂਗ ਐਜ਼ ਯੂ ਆਰ ਰੈਡੀ ਟੂ ਅੰਡਰਸਟੈਂਡ ਐਂਡ ਤੁਹਾਡੇ 'ਚ ਤੁਸੀਂ ਲੋਕਾਂ ਨੂੰ ਮਿਲ ਕੇ ਆਪਦੇ ਆਪ ਨੂੰ ਪ੍ਰਜੈਂਟ ਕਰ ਸਕਦੇ ਹੋ, ਆਪਦੇ ਸਰਵਿਸਿਸ ਪ੍ਰਜੈਂਟ ਕਰ ਸਕਦੇ ਹੋ, ਯੂ ਆਰ ਰੈਡੀ ਟੂ ਸਰਵਿਸ ਪੀਪਲ। ਇਹ ਇੱਦਾਂ ਦਾ ਫੀਲਡ ਹੈ ਜੇ ਕੋਈ ਵੀ ਅਪਣਾਉਣਾ ਚਾਹੁੰਦਾ ਹੋਵੇ ਤਾਂ ਤੁਸੀਂ ਯੂ ਵਿਲ ਡੂ ਵੈਰੀ ਵੈਲ। ਦੈਟਸ ਵਨ ਥਿੰਗ ਆਈ ਵਿਲ ਸੇ ਕਿ ਪਲੀਜ਼ ਜੇ ਕੋਈ ਵੀ ਚਾਹੁੰਦਾ ਤਾਂ ਇਹਨੂੰ ਬੇਝਿਜਕ ਬੇਫਿਕਰ ਹੋ ਕੇ ਪ੍ਰੋਫੈਸ਼ਨ ਨੂੰ ਚੂਜ਼ ਕਰੋ, ਇਟਸ ਅ ਵੈਰੀ ਗੁੱਡ ਫੀਲਡ। ਐਜ ਫਾਰ ਐਜ ਦਾ ਮੈਂਟਰਿੰਗ ਪ੍ਰੋਗਰਾਮ ਗੋਜ਼, ਦਿਸ ਇਜ਼ ਵਨ ਥਿੰਗ ਵੀ ਆਰ ਡੂਇੰਗ ਕਿ ਪਹਿਲਾਂ ਅਸੀਂ ਓਪਨਲੀ ਇੰਨਾ ਨਹੀਂ ਕਰਦੇ ਸੀ। ਵੈਸੇ ਮੈਂਟਰਿੰਗ ਸ਼ੁਰੂ ਤੋਂ ਹੀ ਮੇਰੇ ਇਟ ਬਿਨ ਪਾਰਟ ਆਫ ਮੀ ਕਿ ਤੁਸੀਂ ਕੋਈ ਬੱਚਾ ਤੁਹਾਨੂੰ ਮਿਲਦਾ, ਕੋਈ ਯੰਗ ਕੁੜੀ ਜਾਂ ਕੋਈ ਈਵਨ ਪ੍ਰੋਫੈਸ਼ਨਲ ਜੋ ਇੰਡੀਆ ਤੋਂ ਆਉਂਦੇ ਆ, ਆਈ ਵਿਲ ਐਕਚੁਲੀ ਟੇਕ ਦੈਮ ਅੰਡਰ ਮਾਈ ਵਿੰਗਸ ਐਂਡ ਆਈ ਵਿਲ ਟ੍ਰੇਨ ਦੈਮ, ਜਿਵੇਂ ਜਿਵੇਂ ਜਿੱਥੇ ਜਿੱਥੇ ਉਹ ਫਿੱਟ ਹੁੰਦੇ ਆ ਮੈਂ ਉਸ ਤਰੀਕੇ ਨਾਲ ਆਪਣੀ ਟੀਮ ਨੂੰ ਤਿਆਰ ਕਰਦੀ ਹਾਂ। ਪਰ ਹੁਣ ਅਸੀਂ ਪਿੱਛੇ ਜਿਹੇ ਜਦੋਂ ਮੈਂ ਇੱਕ ਦੋ ਕਾਲਸ ਪਹਿਲਾਂ ਜਿਹੜੀਆਂ ਆਪਣੀ ਹੋਈਆਂ ਉਹਦੇ ਵਿੱਚ ਮੈਂ ਮੈਂਸ਼ਨ ਕੀਤਾ ਸੀ ਕਿ ਮੇਰਾ ਜੋ ਮਾਈ ਇੰਟਰਸਟ ਇਜ਼ ਗੋਇੰਗ ਵੀ ਆਪਾਂ ਜੋ ਇੰਟਰਨੈਸ਼ਨਲ ਸਟੂਡੈਂਟਸ ਆ ਜਾਂ ਯੰਗ ਬੱਚੇ ਆ ਐਂਡ ਸਪੈਸ਼ਲੀ ਕੁੜੀਆਂ, ਬਿਕੋਜ਼ ਬੀਂਗ ਅ ਵੂਮਨ ਫੋਰ ਮੀ ਮੇਰਾ ਮੈਨੂੰ ਹਮੇਸ਼ਾ ਲੱਗਦਾ ਵੀ ਕੁੜੀਆਂ ਨੂੰ ਫਿਰ ਵੀ ਜਿੰਨਾ ਮਰਜ਼ੀ ਅਸੀਂ ਅਗਾਂਹ ਵੱਧ ਗਏ ਹਾਂ ਥੋੜ੍ਹਾ ਜਿਹਾ ਪਿੱਛੇ ਰਹਿ ਜਾਂਦੀਆਂ। ਉਹਦੇ ਕਰਕੇ ਮੈਂ ਆਪ ਇੰਟਰਸਟ ਲੈ ਕੇ ਉਹਨਾਂ ਨੂੰ ਅਸੀਂ ਕਲਾਸਿਸ ਸ਼ੁਰੂ ਕਰ ਰਹੇ ਹਾਂ। ਜਿਹੜਾ ਹੁਣ ਨੈਕਸਟ ਬੈਚ ਹੈ ਉਹ 1 ਮਈ ਤੋਂ ਸ਼ੁਰੂ ਹੋਏਗਾ, ਜਿੱਥੇ ਅਸੀਂ ਜੇ ਕੋਈ ਰੀਬੋ ਦਾ ਲਾਇਸੈਂਸ ਲੈਣਾ ਚਾਹੁੰਦਾ ਉਹਦੇ ਲਈ ਕਲਾਸਿਸ ਦਿੱਤੀਆਂ ਜਾਣਗੀਆਂ, ਜੇ ਕੋਈ ਲਾਈਫ ਦਾ ਲਾਇਸੈਂਸ ਲੈਣਾ ਚਾਹੁੰਦਾ ਉਹਦੇ ਲਈ ਵੀ ਕਲਾਸਿਸ ਦਿੱਤੀਆਂ ਜਾਣਗੀਆਂ। ਇਹਦੇ ਨਾਲ ਨਾਲ ਅਸੀਂ ਇਹ ਵੀ ਕਰਦੇ ਹਾਂ ਵੀ ਜੇ ਕੋਈ ਕਹਿੰਦਾ ਵੀ ਅਸੀਂ ਫੀਸ ਨਹੀਂ ਭਰ ਸਕਦੇ ਸਰ ਪਰ ਅਸੀਂ ਕਲਾਸਿਸ ਲਾ ਸਕਦੇ ਹਾਂ, ਪਰ ਮੈਨੂੰ ਲੱਗਦਾ ਵੀ ਉਹ ਡਿਜ਼ਰਵਿੰਗ ਕੈਂਡੀਡੇਟ ਹੈ, ਉਹਦੀ ਅਸੀਂ ਫੀਸ ਵੀ ਆਪੇ ਹੀ ਭਰਾਂਗੇ ਜੀ। ਸੋ ਫੋਰ ਮੀ ਇਟ ਇਜ਼ ਨਾਟ ਕਿ ਉਹਨਾਂ ਨੇ ਸਾਡੇ ਨਾਲ ਹੀ ਕੰਮ ਕਰਨਾ, ਕੋਈ ਫੀਸ ਇੰਨੀ, ਇਟਸ ਅ ਕਾਇੰਡ ਆਫ ਨੋਮੀਨਲ ਫੀ। ਸੋ ਮੈਨੂੰ ਇਹ ਵੀ ਕੋਈ ਬਹੁਤਾ ਦੁੱਖ ਨਹੀਂ ਲੱਗੂਗਾ ਵੀ ਜੇ ਸਾਡੇ ਕੋਲੋਂ ਲਾਇਸੈਂਸ ਲੈ ਕੇ ਬੰਦਾ ਕਿਤੇ ਹੋਰ ਕੰਮ ਕਰਦਾ। ਦੈਟ ਇਜ਼ ਕਿਉਂਕਿ ਨੋਰਮਲੀ ਲੋਕਾਂ ਨੂੰ ਇਹ ਹੁੰਦਾ ਵੀ ਜੇ ਅਸੀਂ ਕੋਈ ਕੁਛ ਕਰ ਰਹੇ ਹਾਂ ਤਾਂ ਸ਼ਾਇਦ ਅਸੀਂ ਕਹਾਂਗੇ ਤੁਸੀਂ ਸਾਡੇ ਨਾਲ ਕੰਮ ਕਰੋ। ਮੇਰੀ ਇੱਦਾਂ ਦੀ ਕੋਈ ਡਿਜ਼ਾਇਰ ਨਹੀਂ। ਮਾਈ ਡਿਜ਼ਾਇਰ ਇਜ਼ ਕਿ ਜੇ ਕੋਈ ਆਪਦਾ ਕਰੀਅਰ ਸੈੱਟ ਕਰਨਾ ਚਾਹੁੰਦਾ ਇੰਸ਼ੋਰੈਂਸ ਦੇ ਵਿੱਚ, ਵੀ ਆਰ ਰੈਡੀ ਟੂ ਟ੍ਰੇਨ ਦੈਮ, ਵੀ ਆਰ ਰੈਡੀ ਟੂ ਟੀਚ ਦੈਮ, ਵੀ ਆਰ ਰੈਡੀ ਟੂ ਈਵਨ ਪੇ ਦੇਅਰ ਫੀਸ। ਸੋ ਪਲੀਜ਼ ਫੀਲ ਫਰੀ ਟੂ ਕੰਟੈਕਟ ਅਸ, ਆਈ ਵਿਲ ਸ਼ੇਅਰ ਮਾਈ ਸੈਲ ਫੋਨ 6472970118। ਆਮ ਆਲਵੇਜ਼ ਅਵੇਲੇਬਲ ਟੂ ਟੇਕ ਦ ਕਾਲਸ ਐਂਡ ਲਿਸਨ ਟੂ ਪੀਪਲ ਐਂਡ ਦੇਅਰ ਡਿਜ਼ਾਇਰਸ ਐਂਡ ਬੀ ਹੈਪੀ ਟੂ ਡੂ ਜੋ ਵੀ ਮੈਂ ਕਰ ਸਕੀ, ਜਿੰਨਾ ਕੁ ਮੇਰੀ ਪਹੁੰਚ ਹੈ ਮੈਂ ਆਪਦਾ ਪੂਰਾ ਕੰਟਰੀਬਿਊਸ਼ਨ ਕਰੂੰਗੀ।
ਠੀਕ ਹੈ ਜੀ। ਔਰ ਮੈਂ ਨੰਬਰ ਇੱਕ ਵਾਰੀ ਅਨਾਊਂਸ ਕਰ ਦਵਾਂ ਜੀ, 905-334-5500 ਨੰਬਰ ਫਿਰ ਨੋਟ ਕਰੋ, 905-334-5500। ਔਰ ਸੁਖਦੀਪ ਜੀ, ਐਨੀਥਿੰਗ ਐਲਸ ਯੂ ਵਾਂਟ ਟੂ ਐਡ ਬਿਫੋਰ ਆਈ ਲੈਟ ਯੂ ਗੋ?
ਜਗਵੀਰ ਜੀ, ਕੱਲ ਦਾ ਮੈਂ ਆਪਦਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦੀ ਹਾਂ। ਆਈ ਵਾਜ਼ ਇਨ ਮੌਂਟਰੀਅਲ, ਸੋ ਆਈ ਡਰੋਵ ਅਬਾਊਟ 6 ਆਵਰਸ। ਸੋ ਮੈਂ ਜਦੋਂ ਤੋਂ ਬਾਹਰ ਨਿਕਲੇ 200 ਕਿਲੋਮੀਟਰ ਦੇ ਸਟ੍ਰੈਚ ਦੇ ਵਿੱਚ ਵੀ ਵਿੱਚ ਹੀ, ਇਟ ਵਾਜ਼ ਬਿਊਟੀਫੁਲ ਡੇ, ਸਨੀ ਡੇ, ਵੈਦਰ ਵਾਜ਼ ਰੀਅਲੀ ਗੁੱਡ। ਪਰ ਮੈਂ ਕਹਿ ਸਕਦੀ ਹਾਂ ਕਿ 200 ਕਿਲੋਮੀਟਰ ਦੀ ਸਟ੍ਰੈਚ ਦੇ ਵਿੱਚ ਹੀ, ਨਾਟ 200 ਐਕਚੁਲੀ, ਆਈ ਵਿਲ ਸੇ 100 ਕਿਲੋਮੀਟਰ ਦੀ ਸਟ੍ਰੈਚ ਦੇ ਵਿੱਚ ਹੀ ਮੈਂ 7 ਰੋਲ ਓਵਰ ਦੇਖੇ। ਇਹਦੇ ਵਿੱਚ ਡੰਪ ਟਰੱਕ ਵੀ ਸੀਗੇ, ਵਿੱਚ ਦੂਜੇ ਟਰੱਕ ਵੀ ਸੀਗੇ, ਔਰ ਉਹ ਸਿੰਗਲ ਵਹੀਕਲ ਐਕਸੀਡੈਂਟ ਸੀਗੇ। ਸਮਰ ਆ ਰਹੀ ਹੈ ਤੇ ਮੈਂ ਸਾਰੇ ਹੀ, ਖਾਸ ਕਰਕੇ ਟਰੱਕ ਡਰਾਈਵਰ ਭਰਾਵਾਂ ਨੂੰ, ਬੀਇੰਗ ਇਨ ਦਿਸ ਬਿਜ਼ਨਸ, ਬੀਇੰਗ ਅ ਮਦਰ, ਯੂ ਨੋ, ਬੀਇੰਗ ਜਸਟ ਈਵਨ ਬੀਇੰਗ ਅ ਹਿਊਮਨ ਬੀਇੰਗ, ਮਾਈ ਹਾਰਟ ਗੋਜ਼ ਆਊਟ ਜਿਹੜੇ ਜਦੋਂ ਏਦਾਂ ਦਾ ਕੋਈ ਇੰਸੀਡੈਂਟ ਹੋ ਜਾਂਦੇ ਆ। ਜਿਵੇਂ ਤੁਹਾਨੂੰ ਦੱਸਿਆ ਵੀ ਦਸੰਬਰ ਤੋਂ ਲੈ ਕੇ ਹੁਣ ਤੱਕ ਆਪਾਂ ਘੱਟੋ ਘੱਟ 20-25 ਡਰਾਈਵਰ ਲੂਜ਼ ਕਰ ਚੁੱਕੇ, ਜਿਹੜੇ ਟਰੱਕ ਡਰਾਈਵਰ ਆਪਣੀਆਂ ਜਾਨਾਂ ਗਵਾ ਚੁੱਕੇ ਆ, ਔਰ ਉਹਦੇ ਨਾਲ ਜਿਹੜੇ ਐਕਸੀਡੈਂਟ ਦੇ ਵਿੱਚ ਜਿੱਥੇ ਕੋਈ ਥਰਡ ਪਾਰਟੀ ਇਨਵੋਲਵ ਸੀ, ਉਹ ਵੀ ਕਿੰਨੇ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਆ। ਸਪੀਡ, ਯੂ ਨੋ, ਇਟ ਥ੍ਰਿਲਸ ਬਟ ਇਟ ਕਿਲਸ, ਸੋ ਪਲੀਜ਼ ਡਰਾਈਵ ਕੇਅਰਫੁਲੀ, ਡਰਾਈਵ ਐਜ਼ ਪਰ ਦਾ ਵੈਦਰ ਕੰਡੀਸ਼ਨ। ਜਦੋਂ ਧੁੱਪ ਨਿਕਲਦੀ ਹੈ, ਬ੍ਰਾਈਟ ਡੇ ਹੁੰਦਾ, ਸਾਡਾ ਸਾਰਿਆਂ ਦਾ ਦਿਲ ਕਰਦਾ ਅਸੀਂ ਸਪੀਡਿੰਗ ਕਰੀਏ, ਪਰ ਸਪੀਡਿੰਗ ਇਜ਼ ਨਾਟ ਗੁੱਡ ਜਦੋਂ ਤੁਸੀਂ ਇੰਨਾ ਵੱਡਾ ਇਕੁਪਮੈਂਟ ਲੈ ਕੇ ਚੱਲ ਰਹੇ ਹੁੰਦੇ ਹੋ। ਸੋ ਪਲੀਜ਼ ਬੀ ਕੇਅਰਫੁਲ ਵੈਨ ਯੂ ਡਰਾਈਵਿੰਗ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਕੋਈ ਨਾ ਕੋਈ ਘਰੇ ਉਡੀਕ ਰਿਹਾ, ਕਈਆਂ ਨੂੰ ਇੱਥੇ ਬੈਠੇ ਉਡੀਕ ਰਿਹਾ, ਕਈਆਂ ਮਾਵਾਂ ਨੇ ਤੁਹਾਨੂੰ ਇੱਥੇ ਪਾਲ ਕੇ ਭੇਜਿਆ ਜਿਹੜੀਆਂ ਤੁਹਾਡੇ ਤੋਂ ਉਮੀਦਾਂ ਲਾ ਕੇ ਬੈਠੀਆਂ। ਸੋ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਡਰਾਈਵ ਐਜ਼ ਪਰ ਦਾ ਵੈਦਰ ਕੰਡੀਸ਼ਨ, ਐਜ਼ ਪਰ ਦਾ ਰੋਡ ਕੰਡੀਸ਼ਨ, ਐਜ਼ ਪਰ ਦਾ ਟ੍ਰੈਫਿਕ ਕੰਡੀਸ਼ਨ, ਇਹ ਮੇਰੀ ਰਿਕੁਐਸਟ ਹੈ ਜੀ ਸਾਰਿਆਂ ਨੂੰ। ਐਂਡ ਆਈ ਹੋਪ ਕਿ ਸਾਰੇ ਵੀ ਇਸ ਗੱਲ ਵੱਲ ਧਿਆਨ ਦੇਣ।
ਠੀਕ ਹੈ ਜੀ, ਔਰ ਅਸੀਂ ਨੈਕਸਟ ਵੀਕ ਜਿਹੜੀ ਆ ਥੋੜੀ ਜਿਹੀ ਗੱਲਬਾਤ ਕਰਾਂਗੇ ਸੁਖਦੀਪ ਜੀ, ਵੁਮਨ ਇੰਪਾਵਰਮੈਂਟ ਦੇ ਉੱਤੇ। ਸੋ ਦੈਟ ਇਟ ਸੈਲਫ ਇਜ਼ ਅ ਵੈਰੀ ਗੁੱਡ ਟੋਪਿਕ, ਕਿਉਂਕਿ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਫੀਮੇਲਸ ਨੇ ਉਹ ਕਈ ਵਾਰ ਚੈਲੇਂਜਸ ਮਹਿਸੂਸ ਕਰਦੀਆਂ ਨੇ ਡਿਫਰੈਂਟ ਪ੍ਰੋਫੈਸ਼ਨ ਦੇ ਵਿੱਚ, ਉਹ ਕਿਸ ਤਰ੍ਹਾਂ ਐਕਸੈਲ ਕਰ ਸਕਦੀਆਂ ਨੇ। ਹਾਲਾਂਕਿ ਇਹ ਸਿਰਫ ਰੇਡੀਓ ਦੇ ਉੱਤੇ ਦਾ ਟੋਪਿਕ ਨਹੀਂ ਹੈ, ਆਈ ਥਿੰਕ ਜਿਸ ਤਰ੍ਹਾਂ ਮੈਂ ਤੁਹਾਡਾ ਲਾਸਟ ਵੀਕ ਵੀ ਗੱਲ ਕਰ ਰਿਹਾ ਸੀਗਾ ਕਿ ਲਾਈਕ ਟੂ ਇਨਵਾਈਟ ਯੂ, ਅਸੀਂ ਤੁਹਾਡੇ ਨਾਲ ਟਾਈਮ ਸੈਟਅਪ ਕਰਾਂਗੇ ਕਿ ਜੇ ਤੁਸੀਂ ਸਟੂਡੀਓ ਆ ਸਕੋ ਜਾਂ ਅਸੀਂ ਤੁਹਾਡੇ ਆਫਿਸ ਆ ਸਕੀਏ, ਤਾਂ ਉਹਦੇ ਵਿੱਚ ਡਿਟੇਲ 'ਚ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਚੈਲੇਂਜਸ ਤੁਸੀਂ ਫੇਸ ਕੀਤੇ ਵੈਨ ਯੂ ਕੇਮ ਟੂ ਕੈਨੇਡਾ, ਐਂਡ ਅੱਜ ਅਸੀਂ ਵੁਮਨ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ, ਯੂ ਆਰ ਪ੍ਰਾਈਮ ਐਗਜ਼ਾਮਪਲ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਕੰਪਨੀ ਸੈਟਅਪ ਕੀਤੀ ਹੈ। ਸੋ ਨੈਕਸਟ ਵੀਕ ਰੇਡੀਓ 'ਤੇ ਵੀ ਕਰਾਂਗੇ, ਔਰ ਜਲਦੀ ਇਹਨੂੰ ਚੈਨਲ ਵਾਏ ਦੇ ਉੱਤੇ ਵੀ ਇੱਕ ਡਿਟੇਲ ਗੱਲਬਾਤ ਜਿਹੜੀ ਹੈ ਇਸ ਟੋਪਿਕ ਦੇ ਉੱਤੇ ਹੋਏਗੀ। ਔਰ ਆਈ ਐਮ ਸ਼ੋਰ ਕਿ ਬਹੁਤ ਸਾਰੀਆਂ ਹੋਰ ਜਿਹੜੀਆਂ ਫੀਮੇਲਸ, ਕੋਈ ਵੀ ਕਰੀਅਰ, ਕਿਉਂਕਿ ਮੈਂ ਸਮਝਦਾ ਹਾਂ ਕਿ ਜਿਹੜਾ ਕੋਈ ਵੀ ਪ੍ਰੋਫੈਸ਼ਨਲ ਹੈ, ਇਹ ਜ਼ਰੂਰੀ ਨਹੀਂ ਕਿ ਅਸੀਂ ਇੱਕ ਹੀ ਫੀਲਡ ਦੇ ਵਿੱਚ ਜਾਣਾ, ਉਹਨਾਂ ਦੀਆਂ ਚੰਗੀਆਂ ਚੀਜ਼ਾਂ ਸਿੱਖ ਕੇ ਕਿ ਕਿੱਦਾਂ ਉਹ ਆਪਣੇ ਫੀਲਡ ਦੇ ਵਿੱਚ ਉਹਨਾਂ ਨੇ ਐਕਸੈਲ ਕੀਤਾ, ਅਸੀਂ ਆਪਣੇ ਫੀਲਡ ਦੇ ਵਿੱਚ ਐਕਸੈਲ ਕਰ ਸਕਦੇ ਹਾਂ, ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ, ਇੰਸਪਾਇਰ ਹੋ ਸਕਦੇ ਹਾਂ। ਆਈ ਟਰਾਈ ਟੂ ਲਰਨ ਸੋ ਮੈਨੀ ਥਿੰਗਸ ਫਰੋਮ ਪੀਪਲ ਹੂ ਆਰ ਸਕਸੈਸਫੁਲ ਇਨ ਦੇਅਰ ਲਾਈਫ। ਸੋ ਬਹੁਤ ਬਹੁਤ ਸ਼ੁਕਰੀਆ ਸੁਖਦੀਪ ਜੀ, ਕੋਈ ਚੀਜ਼ ਤੁਸੀਂ ਐਡ ਕਰਨਾ ਚਾਹੋ ਵੀ ਕਰੋ, ਔਰ ਇੱਕ ਵਾਰ ਫਿਰ ਆਪਣੀ ਸਰਵਿਸਿਜ਼ ਔਰ ਫੋਨ ਨੰਬਰ ਵੀ ਦੁਬਾਰਾ ਦੱਸਣਾ।
Thank you, Jagveer ji. Women empowerment, I honestly, this is something that I really want you to talk, because tada program TV at radio sare hi log bade dhyan na sunde aur tusi hamesha hi badhiya to badhiya topic leke aunde ho. ਇੱਕ ਅਜਿਹਾ ਟੋਪਿਕ ਹੈ ਕਿ ਜਿਹਦੇ 'ਤੇ ਆਪਾਂ ਪੂਰਾ ਦਿਨ ਗੱਲ ਕਰ ਸਕਦੇ ਹਾਂ, ਪਰ ਮੇਰੀ ਜਿਵੇਂ ਤੁਸੀਂ ਕਿਹਾ ਪ੍ਰੋਫੈਸ਼ਨ ਕੋਈ ਵੀ ਹੋਵੇ, ਦਾ ਬੇਸਿਕਸ ਆਰ ਸੇਮ, ਜਿਹੜੇ ਫੰਡਾਮੈਂਟਲਸ ਆਰ ਸੇਮ, ਅਤੇ ਚੈਲੇਂਜਸ ਵੀ ਸੇਮ ਹੀ ਹੈ। ਬੇਸ਼ੱਕ ਅਸੀਂ, ਯੂ ਨੋ, ਮਾਈ ਐਕਸਪੀਰੀਅੰਸ, ਬੇਸ਼ੱਕ ਮੈਂ ਗੌਰਮੈਂਟ ਜੋਬ ਕੀਤੀ, ਪੁਲਿਸ ਦੀ ਜੋਬ ਕੀਤੀ, ਬੇਸ਼ੱਕ ਮੈਂ ਇੰਸ਼ੋਰੈਂਸ ਬ੍ਰੋਕਰ ਹਾਂ ਜਾਂ ਮੈਂ ਹੋਰ ਵੀ ਕਈ ਬੋਰਡਸ ਦੀ ਮੈਂਬਰ ਹਾਂ, ਸਾਰੇ ਬੇਸਿਕ ਸੇਮ ਹੀ ਹੈ। ਔਰ ਆਪਾਂ ਨੂੰ ਇਹਦੇ 'ਤੇ ਜ਼ਰੂਰ ਕੰਮ ਕਰਨਾ ਚਾਹੀਦਾ। ਮੈਂ ਤਾਂ ਹਮੇਸ਼ਾ ਹੀ ਕਹਿੰਦੀ ਹਾਂ, ਜੇ ਘਰ ਦੀ, ਜੇ ਤੁਹਾਡੀ ਬੇਟੀ ਸਟਰੋਂਗ ਹੈ, ਜੇ ਤੁਹਾਡੀ ਵਾਈਫ ਸਟਰੋਂਗ ਹੈ, ਤੁਹਾਡੀ ਸਿਸਟਰ ਸਟਰੋਂਗ ਹੈ, ਤਾਂ ਤੁਸੀਂ ਆਪਦਾ ਘਰ ਵਧੀਆ ਸਟਰੋਂਗ ਵਧੀਆ ਚਲਾ ਸਕਦੇ ਹੋ। ਸੇਮ ਥਿੰਗ, ਜੇ ਵੂਮਨ ਸਟਰੋਂਗ ਹੈ, ਉਹ ਚੰਗੇ ਸਟਰੋਂਗ ਬੱਚੇ ਬੈਠੀ ਹੈ, ਤੁਹਾਡਾ ਨੇਸ਼ਨ ਸਟਰੋਂਗ ਬਣਦਾ। ਜੇ ਅੱਜ ਜੇ ਆਪਾਂ ਯੂਥ ਦੀ ਜੋ ਹਾਲਤ ਦੇਖ ਰਹੇ ਹਾਂ, ਸਮ ਟਾਈਮ ਇਟ ਆਈ ਬਿਲੀਵ ਇਨ ਕਿ ਉਹਨਾਂ ਦੇ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਹੈ, ਜਾਂ ਮਦਰਸ ਨਹੀਂ ਸਟਰੋਂਗ ਸੀ, ਜਾਂ ਉਹਨਾਂ ਨੂੰ ਇੰਨੀ ਸਪੋਰਟ ਨਹੀਂ ਮਿਲੀ, ਕਿ ਜਿੱਥੇ ਬੱਚੇ ਕਈ ਵਾਰੀ ਗਲਤ ਡਿਸੀਜ਼ਨ ਲੈ ਲੈਂਦੇ ਆ। ਸੋ ਆਈ ਵਿਲ ਬੀ ਵੈਰੀ ਹੈਪੀ ਟੂ ਸ਼ੇਅਰ ਮਾਈ ਪਰਸਨਲ ਐਕਸਪੀਰੀਅੰਸਿਸ ਐਂਡ ਮਾਈ, ਯੂ ਨੋ, ਜੋ ਵੀ ਮੇਰੇ ਵਿਊਜ਼ ਹੈ ਇਸ ਦੇ ਬਾਰੇ। ਆਈ ਐਮ ਨਾਟ ਐਕਸਪਰਟ, ਪਰ ਜੋ ਵੀ ਮੇਰੇ ਆਪਦੇ ਐਕਸਪੀਰੀਅੰਸਿਸ ਤੋਂ ਜੋ ਮੇਰੇ ਓਪੀਨੀਅਨ ਬਣੇ ਆ, ਉਹ ਮੈਂ ਜ਼ਰੂਰ ਸ਼ੇਅਰ ਕਰਾਂਗੀ। ਬਾਕੀ ਸਰਵਿਸਿਜ਼ ਦੇ ਵਾਸਤੇ ਵੀ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਹੋਮ ਐਂਡ ਆਟੋ ਵਾਸਤੇ ਸਾਡੇ ਕੋਲ ਬੜੇ ਵਧੀਆ ਡਿਸਕਾਊਂਟਸ ਨੇ ਉਹਦੇ ਵਾਸਤੇ ਹੋਟ ਲਾਈਨ ਹੈ 905-334-5500 ਫਾਰ ਟਰਾਂਸਪੋਰਟੇਸ਼ਨ ਆਈ ਵਿਲ ਸ਼ੇਅਰ ਮਾਈ ਨੰਬਰ 647-297-0118 ਐਂਡ ਐਨੀ ਟਾਈਪ ਆਫ ਗਾਈਡੈਂਸ ਮੈਂਟਰਿੰਗ ਐਨੀ ਹੈਲਪ ਐਜ ਆਈ ਕੈਨ ਆਫ ਅਨਾਊਂਸ ਇਸ ਤੋਂ ਪਹਿਲਾਂ ਕਿ ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਜਾਂ ਕੋਈ ਵੀ ਬੇਸ਼ੱਕ ਕੋਈ ਉਹ ਵੀ ਸਿਟੀਜ਼ਨ ਵੀ ਹੈ ਜਾਂ ਪੀ ਆਰ ਵੀ ਇੱਥੋਂ ਦਾ ਜੇ ਕੋਈ ਸਟਰਗਲ ਕਰ ਰਿਹਾ ਕੋਈ ਮੈਂਟਲ ਹੈਲਥ ਨਾਲ ਸਟਰਗਲ ਕਰ ਰਿਹਾ ਜਾਂ ਫਾਈਨੈਂਸ਼ੀਅਲ ਚੈਲੰਜਸ ਹੈਗੇ ਆ ਪਰ ਜੈਨੂਅਨ ਕੇਸ ਹੈ ਜੇ ਉਹ ਮੈਨੂੰ ਕਾਲ ਕਰਨਾ ਚਾਹੁੰਦਾ ਜੇ ਮੈਂ ਥੋੜ੍ਹਾ ਬਹੁਤਾ ਜੋ ਵੀ ਜਿੰਨੀ ਕੁ ਮੇਰੀ ਪਹੁੰਚ ਹੈ ਜੇ ਮੈਂ ਕੋਈ ਵੀ ਉਹਨਾਂ ਦੀ ਹੈਲਪ ਕਰ ਸਕੀ ਉਹਨਾਂ ਨੂੰ ਗਾਈਡ ਕਰਨ ਦੇ ਜਾਂ ਫਾਈਨੈਂਸ਼ੀਅਲੀ ਕੋਈ ਕੰਟਰੀਬਿਊਸ਼ਨ ਕਰ ਸਕੀ ਆਈ ਵਿਲ ਬੀ ਵੈਰੀ ਹੈਪੀ ਟੂ ਬੀ ਪਾਰਟ ਆਫ ਯੂ ਨੋ ਦੇਅਰ ਸਕਸੈਸ ਸਟੋਰੀ ਔਰ ਦੇਅਰ ਬੈਟਰਮੈਂਟ ਸੋ ਪਲੀਜ਼ ਫੀਲ ਫਰੀ ਟੂ ਕਾਲ ਮੀ ਐਟ 647-297-0118 ਥੈਂਕ ਯੂ ਗੁਰਵੀਰ ਜੀ ਥੈਂਕ ਯੂ ਫੋਰ ਯੂ ਨੋ ਬ੍ਰਿੰਗਿੰਗ ਮੀ ਔਨ ਦੇ
ਵੈਲਕਮ ਵੈਲਕਮ ਥੈਂਕ ਯੂ ਸੋ ਮਚ ਜੀ ਔਰ ਸੁਖਬੀਰ ਜੀ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਥੈਂਕ ਯੂ ਨੈਕਸਟ ਵੀਕ ਤੁਹਾਡਾ ਜਿਹੜੀ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ ਔਰ ਹੁਣ ਥੋੜੀ ਜਿਹੀ ਅਸੀਂ ਸਪੋਰਟਸ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰ ਦਈਏ ਜਿੱਥੇ ਟੀ ਟਵੈਂਟੀ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਆਸਟ੍ਰੇਲੀਆ ਨੇ ਔਰ ਉਹਨਾਂ ਦੇ ਉਹਨਾਂ ਨੇ ਕਿਹਾ ਹੈ ਕਿ ਜੀ ਅਸੀਂ ਇਸੇ ਤਰ੍ਹਾਂ ਕਿਉਂਕਿ ਟੀ ਟਵੈਂਟੀ ਦੇ ਵਿੱਚ ਵੈਸੇ ਵੀ ਇਸ ਸਮੇਂ ਵਰਲਡ ਚੈਂਪੀਅਨ ਹੈਗੀ ਆਸਟ੍ਰੇਲੀਆ ਦੀ ਟੀਮ ਤੋਂ ਪਾਕਿਸਤਾਨ ਦੇ ਖਿਲਾਫ਼ ਵੀ ਉਹਨਾਂ ਨੇ ਇਸ ਟੀ ਟਵੈਂਟੀ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਟੈਸਟ ਸੀਰੀਜ਼ ਦੇ ਵਿੱਚ ਜਿੱਤ ਹਾਸਲ ਕੀਤੀ ਸੀ ਵਨ ਡੇ ਦੇ ਵਿੱਚ ਪਾਕਿਸਤਾਨ ਨੇ ਵਧੀਆ ਕੀਤਾ ਐਂਡ ਟੀ ਟਵੈਂਟੀ ਵੰਸ ਅਗੇਨ ਇਟ ਇਜ਼ ਦ ਓਨਰਸ ਆਰ ਬੈਕ ਵਿਦ ਦ ਆਸਟ੍ਰੇਲੀਅਨ ਟੀਮ ਦੂਸਰਾ ਅਸੀਂ ਜ਼ਿਕਰ ਕਰਾਂਗੇ ਵੈਸਟ ਇੰਡੀਜ਼ ਵਰਸਿਜ਼ ਇੰਗਲੈਂਡ ਵੈਸਟ ਇੰਡੀਜ਼ ਵਰਸਿਜ਼ ਇੰਗਲੈਂਡ ਜਿਹੜਾ ਇਹ ਹੋਇਆ ਹੈਗਾ ਇਹਦੇ ਵਿੱਚ ਵੈਸਟ ਇੰਡੀਜ਼ ਨੇ 4 ਵਿਕਟ ਦੇ ਨਾਲ ਜਿਹੜੀ ਹੈ ਉਹ ਜਿੱਤ ਹਾਸਲ ਕੀਤੀ ਹੈ ਸੋ ਦਿਸ ਇਜ਼ ਗੁੱਡ ਨਿਊਜ਼ ਫੋਰ ਵੈਸਟ ਇੰਡੀਅਨ ਕ੍ਰਿਕਟ ਫੈਨਸ ਦੂਸਰਾ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜਾ ਇਸ ਟਾਈਮ ਚੱਲ ਰਿਹਾ ਆਈ ਪੀ ਐਲ ਦੇ ਵਿੱਚ ਬੜੇ ਰੋਮਾਂਚਕ ਮੁਕਾਬਲੇ ਇਸ ਵੇਲੇ ਚੱਲ ਰਹੇ ਨੇ ਸੋ ਜਿੱਥੇ ਅਸੀਂ ਆਈ ਪੀ ਐਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮੈਂ ਇੱਥੇ ਜ਼ਰੂਰ ਦੱਸ ਦੂੰ ਕਿ ਹਾਕੀ ਦੇ ਬਾਰੇ ਖਾਸ ਰਿਪੋਰਟ ਜਿਹੜੀ ਹੈ ਉਹ ਅਸੀਂ ਤੁਹਾਡੇ ਲਈ ਪੇਸ਼ ਕਰਾਂਗੇ ਹਾਕੀ ਦੇ ਬਾਰੇ ਖਾਸ ਰਿਪੋਰਟ ਜਿਹੜੀ ਹੈ ਉਹ ਤੁਹਾਨੂੰ ਮਿਲੇਗੀ ਅੱਜ ਦਾ ਅਹਿਮ ਮੁਕਾਬਲਾ ਮੁੰਬਈ ਇੰਡੀਅਨਸ ਔਰ ਕੇ ਆਰ ਦੇ ਵਿੱਚ ਜਿੱਥੇ 115 ਰਨ 3 ਵਿਕਟਾਂ ਦੇ ਨੁਕਸਾਨ ਤੇ 17 ਓਵਰਾਂ ਚ ਬਣਾਏ ਨੇ ਰਨ ਰੇਟ ਕਾਫੀ ਲੋ ਹੈ ਔਰ ਇਸ ਵਾਰ ਮੁੰਬਈ ਚੇਨਈ ਇਹਨਾਂ ਦੀਆਂ ਟੀਮਸ ਕੋਲ ਜ਼ਿਆਦਾ ਚੰਗਾ ਨਹੀਂ ਕਰ ਰਹੀਆਂ ਹੈਗੀਆਂ ਓਵਰਆਲ ਜੇ ਅਸੀਂ ਪੁਆਇੰਟਸ ਟੇਬਲ ਵੱਲ ਗੌਰ ਕਰੀਏ ਤੇ ਰਾਜਸਥਾਨ ਰਾਇਲਸ 4 ਪੁਆਇੰਟ ਉਹਨਾਂ ਕੋਲ ਹੈ ਨੰਬਰ 1 ਪੋਜੀਸ਼ਨ ਤੇ ਹੈ ਕੇ ਆਰ ਅੱਜ ਦਾ ਮੈਚ ਜੇ ਜਿੱਤਦੀ ਹੈ ਤਾਂ ਫਿਰ ਟੋਪ ਆਫ ਦੀ ਟੇਬਲ ਚਲੇ ਜਾਏਗੀ ਕੋਲਕਾਤਾ ਦੀ ਟੀਮ ਸ਼ਾਹਰੁਖ ਖਾਨ ਦੀ ਟੀਮ 6 ਪੁਆਇੰਟ ਲੈ ਕੇ ਗੁਜਰਾਤ ਤੀਸਰੇ ਨੰਬਰ ਤੇ ਹੈ ਪੰਜਾਬ ਟੌਪ 4 ਦੇ ਵਿੱਚ ਬਰਕਰਾਰ ਆ 3 ਮੈਚਾਂ ਦੇ ਵਿੱਚੋਂ ਉਹਨਾਂ ਨੇ 2 ਜਿੱਤੇ ਨੇ 1 ਹਾਰਿਆ ਤਾਂ ਟੌਪ 4 ਦੇ ਵਿੱਚ ਪੰਜਾਬ ਦੀ ਟੀਮ ਬਰਕਰਾਰ 5ਵੇਂ ਨੰਬਰ ਤੇ ਲਖਨਊ ਬੈਂਗਲੌਰ ਦੀ ਟੀਮ 6ਵੇਂ ਤੇ ਦਿੱਲੀ ਦੀ ਟੀਮ 7ਵੇਂ ਨੰਬਰ ਦੇ ਉੱਤੇ ਹੈਗੀ ਔਰ ਮੁੰਬਈ ਦੀ ਜਿਹੜੀ ਟੀਮ ਹੈ ਦੋਨੋਂ ਮੈਚ ਹਾਰੇ ਨੇ ਜੇ ਅੱਜ ਦਾ ਮੈਚ ਵੀ ਹਾਰ ਗਿਆ ਤਾਂ ਚੇਨਈ ਵਾਲਾ ਕੰਮ ਹੋ ਜਾਏਗਾ ਜੇ ਅੱਜ ਦਾ ਮੈਚ ਹਾਰ ਜਾਂਦੀ ਹੈ ਮੁੰਬਈ ਦੀ ਟੀਮ ਤਾਂ 2-3 ਮੈਚ 3 ਹਾਰੇ ਚੇਨਈ ਦੀ ਟੀਮ ਨੇ ਵੀ 3 ਖੇਲੇ 3 ਮੈਚ ਹਾਰ ਗਈ ਹੈ ਹੈਦਰਾਬਾਦ ਦੀ ਟੀਮ ਨੇ 2 ਮੈਚ ਖੇਲੇ ਨੇ ਔਰ ਦੋਨੋਂ ਦੇ ਦੋਨੋਂ ਮੈਚਿਸ ਜਿਹੜੇ ਆ ਉਹ ਹੈਦਰਾਬਾਦ ਦੀ ਟੀਮ ਜਿਹੜੀ ਉਹ ਹਾਰ ਗਈ ਹੈ ਸੋ ਦਿਸ ਇਜ਼ ਕੁਆਇਟ ਇੰਟਰਸਟਿੰਗ ਜੇ ਅਸੀਂ ਗੱਲ ਕਰੀਏ ਇਸ ਸਮੇਂ ਔਰ ਕੱਲ੍ਹ ਜਿਹੜਾ ਮੁਕਾਬਲਾ ਹੋਏਗਾ ਅਸੀਂ ਜ਼ਿਕਰ ਕਰ ਦਈਏ ਕਿ ਕੱਲ੍ਹ ਲਖਨਊ ਦਾ ਮੁਕਾਬਲਾ ਦਿੱਲੀ ਦੇ ਨਾਲ ਹੈ ਪੰਜਾਬ ਦਾ ਅਗਲਾ ਮੁਕਾਬਲਾ ਗੁਜਰਾਤ ਦੇ ਨਾਲ ਹੈ ਸੋ ਫਰਾਈਡੇ ਹੋਏਗਾ ਪੰਜਾਬ ਵਰਸਿਜ਼ ਗੁਜਰਾਤ ਕੱਲ੍ਹ ਦਿੱਲੀ ਵਰਸਿਜ਼ ਲਖਨਊ ਅੱਜ ਦੇਖਦੇ ਹਾਂ ਕਿ ਮੁੰਬਈ ਇੰਡੀਅਨਸ ਔਰ ਕੇ ਆਰ ਤੋਂ ਕੌਣ ਜਿੱਦਾਂ ਮੈਨੂੰ ਲੱਗ ਰਿਹਾ ਕਿ ਕੇ ਆਰ ਫਿਲਹਾਲ ਬਾਕੀ ਕਿਸ ਤਰ੍ਹਾਂ ਪਰਫਾਰਮ ਕਰਦੇ ਨੇ ਉਹ ਦੇਖਾਂਗੇ ਬਟ ਮੁੰਬਈ ਇੰਡੀਅਨਸ ਦਾ ਕੋਈ ਜ਼ਿਆਦਾ ਚੰਗਾ ਪ੍ਰਦਰਸ਼ਨ ਨਹੀਂ ਹੈ ਹਜੇ ਓਵਰਸ ਬਾਕੀ ਨੇ 350 ਤੋਂ ਉੱਪਰ ਸਕੋਰ ਕਰ ਜਾਣਗੇ ਕਿਉਂਕਿ ਜਦੋਂ ਲਗਭਗ 18ਵਾਂ ਓਵਰ ਚੱਲ ਰਿਹਾ ਔਰ ਤੁਸੀਂ 122 ਰਨ ਸਕੋਰ ਕੀਤੇ ਨੇ ਦਿਸ ਇਜ਼ ਨੋਟ ਅ ਵੈਰੀ ਬਿਗ ਟੋਟਲ ਬਹੁਤ ਬੜਾ ਟੋਟਲ ਨਹੀਂ ਹੈ ਕ੍ਰਿਕਟ ਲਿਹਾਜ਼ ਦੇ ਨਾਲ ਕਮਲ ਭਾਟੀਆ ਜੀ ਸਾਡੇ ਨਾਲ ਜੁੜ ਗਏ ਨੇ ਕਮਲ ਭਾਟੀਆ ਜੀ ਅੱਜ ਗੱਲਬਾਤ ਕਰਾਂਗੇ ਮੋਰਗੇਜ ਦੀ ਔਰ ਸਾਰਿਆਂ ਦੀ ਨਿਗਾਹਾਂ ਲੱਗੀਆਂ ਹੋਈਆਂ ਨੇ ਕਿਆ 50 ਬੇਸਿਸ ਪੁਆਇੰਟ ਵਧੇਗਾ ਜਾਂ 25 ਬੇਸਿਸ ਪੁਆਇੰਟ ਬੈਂਕ ਆਫ ਕੈਨੇਡਾ ਕੀ ਕਰੇਗਾ ਜੀ ਕਮਲ ਭਾਟੀਆ ਜੀ ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ
ਥੈਂਕ ਯੂ ਯੁਧਵੀਰ ਜੀ ਯੁਧਵੀਰ ਜੀ ਤੁਸੀਂ ਜਿਹੜਾ ਸਵਾਲ ਪੁੱਛਿਆ ਮੈਂ ਸਿੱਧਾ ਉਹਦਾ ਜਵਾਬ ਦੇਣਾ ਵਾ ਚਾਂਸਿਸ ਆ ਐਂਡ ਵੈਰੀ ਹਾਈ ਚਾਂਸਿਸ ਕਿ 50 ਬੇਸਿਸ ਪੁਆਇੰਟ ਵੱਧ ਜਾਏਗਾ
ਅੱਛਾ
ਵੈਰੀ ਹਾਈ ਚਾਂਸਿਸ ਇਨਫੈਕਟ ਉਹਦੇ ਬਾਅਦ ਵੀ ਇੱਥੇ ਰੁਕੇਗਾ ਨੀ ਜੋ ਇੰਡੀਕੇਸ਼ਨ ਆ ਰਹੀਆਂ ਨੇ 50 ਬੇਸਿਸ ਪੁਆਇੰਟ ਇਸ ਸਾਲ ਚ ਹੋਰ ਵਧਣ ਦੀ ਉਮੀਦ ਹੈ ਐਟਲੀਸਟ ਇਹ ਹੁਣ ਤੱਕ ਦੀ ਇੰਡੀਕੇਸ਼ਨ ਨੇ ਬੇਸਡ ਔਨ ਡਿਫਰੈਂਟ ਸਟੱਡੀਜ਼ ਐਂਡ ਡਿਫਰੈਂਟ ਐਨਾਲਿਸਿਸ ਜਿਹੜੇ ਆ ਰਹੇ ਨੇ ਇਸ ਹੈਗੀਆਂ ਨੇ ਹੁਣ ਜੁਦਵੀਰ ਜੀ ਜਿਹੜੇ ਰੇਟ ਵੱਧ ਰਹੇ ਨੇ ਉਹ ਤਾਂ ਦੈਟਸ ਅ ਗਿਵਨ ਤੇ ਐਂਡ ਅੱਗੇ ਵੀ ਵੱਧ ਜਾਣਗੇ ਇਨਫੈਕਟ ਮੋਸਟ ਆਫ ਦੀ ਬੋਰੋਇੰਗ ਫਰੋਮ ਔਨ ਫਿਕਸਡ ਬੇਸਿਸ ਇਹ ਬੈਂਚ ਮਾਰਕ ਜਾਂ ਕੁਆਲੀਫਾਈਂਗ ਰੇਟ ਜਿਹੜਾ 5.25 ਸੀ ਉਹ ਉਹਦੇ ਤੋਂ ਵੀ ਅੱਗੇ ਨਿਕਲ ਗਿਆ, ਯਾਨੀ ਅਗਰ ਅਸੀਂ ਅੱਜ 3.5% ਦੇ ਉੱਤੇ 5-year ਫਿਕਸ ਲੈਂਦੇ ਹਾਂ ਫਰੋਮ ਏ ਲੈਂਡਰ ਪਲੱਸ 2% ਦੈਟ ਇਜ 5.5%, ਯਾਨੀ ਬੋਰੋਅਰ ਨੂੰ 5.5% ਦੇ ਉੱਤੇ ਕੁਆਲੀਫਾਈ ਕਰਨਾ ਪੈ ਰਿਹਾ। ਤੇ ਅਗਰ ਜਿਸ ਤਰ੍ਹਾਂ ਇੰਡੀਕੇਸ਼ਨ ਨੇ ਅਗਲੇ ਹਫਤੇ ਤੱਕ ਅਗਰ 4% ਹੋ ਜਾਏਗਾ ਜਾਂ 10 ਦਿਨਾਂ ਚ 15 ਦਿਨਾਂ 4% ਹੋ ਜਾਏਗਾ ਤੇ ਕੁਆਲੀਫਾਈ ਬੋਰੋਅਰ ਨੂੰ 6% ਦੇ ਉੱਤੇ ਕਰਨਾ ਪਏਗਾ ਵਿਚ ਇਜ ਕੁਆਇਟ ਅ ਬਿਟ। ਤੇ ਹੁਣ ਜਗਵੀਰ ਜੀ ਰੇਟ ਤੇ ਵੱਧ ਰਹੇ ਨੇ ਉਹਦਾ ਕੁਛ ਨੀ ਕੀਤਾ ਜਾ ਸਕਦਾ। ਇਸ ਪੁਆਇੰਟ ਤੇ ਲੈਟ ਮੀ ਸ਼ੇਅਰ ਅ ਫਿਊ ਟਿਪਸ ਕਿ ਕਿਸ ਤਰ੍ਹਾਂ ਬੋਰੋਅਰ ਆਪਣੀ ਐਲੀਜੀਬਿਲਿਟੀ ਨੂੰ ਬੈਟਰ ਰੱਖ ਸਕਦਾ ਪਲੱਸ ਆਪਣੇ ਆਪ ਨੂੰ ਬੈਟਰ ਇੰਟਰਸਟ ਰੇਟ ਐਂਡ ਹਾਇਰ ਅਮਾਊਂਟ ਲੈ ਸਕਦਾ। ਲੈਟ ਮੀ ਸ਼ੇਅਰ, ਪਹਿਲਾਂ ਕੰਜ਼ਿਊਮਰ ਡੈਟ ਆਪਣਾ ਘੱਟ ਰੱਖੋ, ਕ੍ਰੈਡਿਟ ਕਾਰਡ ਜਿੰਨਾ ਪੇ ਆਫ ਕਰ ਸਕਦੇ ਹੋ ਜਾਂ ਕਾਰ ਦਾ ਲੋਨ ਅਗਰ ਤੁਹਾਡੇ ਉੱਤੇ ਕਿਸ਼ਤ $400 ਮਹੀਨੇ ਦੀ ਜਾ ਰਹੀ ਹੈ ਦੈਟ ਅਫੈਕਟ ਸਬਸਟੈਂਸ਼ਲੀ ਦੀ ਐਲੀਜੀਬਿਲਿਟੀ ਟੂ ਬੋਰੋ ਮਨੀ। ਜਿਹੜੇ ਅਗਰ ਤੁਹਾਡੀ ਇਨਕਮ ਚ ਸੈਲਫ ਇੰਪਲੋਇਮੈਂਟ ਇਨਕਮ ਹੈ ਸਾਨੂੰ ਬੜਾ ਚੰਗਾ ਲੱਗਦਾ ਹੈ, ਅਸੀਂ ਐਕਸਪੈਂਸਿਸ ਰਾਈਟ ਆਫ ਕਰ ਦਿੰਦੇ ਹਾਂ, ਲੇਕਿਨ ਦੈਟ ਵੁੱਡ ਮੀਨ ਦੈਟ ਏ ਲੈਂਡਰ ਤੋਂ ਪੈਸਾ ਮਿਲਣਾ ਮੁਸ਼ਕਿਲ ਹੈ, ਬੀ ਲੈਂਡਰ ਕੋਲ ਜਾਣਾ ਪੈਂਦਾ। ਅਗਰ ਅਨਫੋਰਚੁਨੇਟਲੀ ਕਿਸੇ ਦਾ ਡਾਇਵੋਰਸ ਹੋਇਆ ਦਾ ਹੈ ਤੇ ਹੀ ਇਜ਼ ਮੇਕਿੰਗ ਐਲੀਮੋਨੀ ਪੇਮੈਂਟ ਜਾਂ ਚਾਈਲਡ ਸਪੋਰਟ ਅਗਰ ਬੱਚਾ ਵਾਈਫ ਦੇ ਨਾਲ ਹੈ ਤੇ ਉਹ ਵੀ ਐਲੀਜੀਬਿਲਿਟੀ ਉਹ ਦੈਟ ਐਕਸਪੈਂਸਿਸ ਆਲਸੋ ਟੇਕਨ ਐਜ਼ ਇਜ਼ ਡੈਟ। ਅਗਰ ਨਾਓ ਔਨ ਦੀ ਅਦਰ ਸਾਈਡ ਅਗਰ ਕਿਸੇ ਦੇ ਕੋਲ ਐਕਟਿਵ ਕ੍ਰੈਡਿਟ ਹੈ ਹੀ ਨਹੀਂ, ਯਾਨੀ ਕ੍ਰੈਡਿਟ ਕਾਰਡ ਹੈ ਯੂਜ਼ ਨਹੀਂ ਕਰਦੇ ਪਏ ਤੇ ਉਹ ਬੈਂਕ ਨੂੰ ਜਰਾ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ ਕਿ ਬੰਦਾ ਵਾਕਈ ਹੈ ਕੀ। ਸੋ ਦੈਟ ਇਜ਼ ਵਾਈ ਆਈ ਵੁੱਡ ਰੈਕਮੈਂਡ ਕਿ ਤੁਸੀਂ ਕ੍ਰੈਡਿਟ ਕਾਰਡ ਡੈਬਿਟ ਆਪਣਾ ਕੁਛ ਨਾ ਕੁਛ ਯੂਜ਼ ਕਰਦੇ ਰਹੋ। ਯੁਧਵੀਰ ਜੀ ਔਨ ਦੀ ਅਦਰ ਸਾਈਡ ਅਗਰ ਓਵਰ ਯੂਟੀਲਾਈਜੇਸ਼ਨ ਆਫ ਕ੍ਰੈਡਿਟ ਹੋ ਰਿਹਾ ਤੇ ਤਦ ਵੀ ਜਿਹੜਾ ਨਾ ਬੈਂਕ ਉਹਨੂੰ ਦੇਖਦੇ ਨੇ ਕਿ ਬਈ ਵੇਲ ਦੀ ਪਰਸਨ ਬੀ ਏਬਲ ਟੂ ਪੇ ਬਿਕੋਜ਼ ਹੀ ਇਜ਼ ਆਲਰੇਡੀ ਯੂਜ਼ਿੰਗ ਅਪ ਮੋਸਟ ਆਫ ਹਿਜ਼ ਅਲੋਟਡ ਕ੍ਰੈਡਿਟ ਬਾਈ ਵੇ ਆਫ ਕ੍ਰੈਡਿਟ ਕਾਰਡ। ਹਾਂ ਇੱਕ ਛੋਟੀ ਜਿਹੀ ਚੀਜ਼ ਹੈ, ਕੋਈ ਵੀ ਅਗਰ ਐਕਟਿਵ ਕਲੈਕਸ਼ਨ ਹੈ ਕਈ ਵਾਰ ਸਾਡੀ ਬਹਿਸ ਹੋ ਜਾਂਦੀ ਹੈ ਟੈਲੀਫੋਨ ਕੰਪਨੀ ਨਾਲ ਜਾਂ ਉਹ ਗਾਰਡਨ ਮੇਨਟੇਨੈਂਸ ਕੰਪਨੀ ਦੇ ਨਾਲ ਤੇ ਉਹ ਅਗਰ ਜ਼ਿਆਦਾ ਮੰਗ ਲੈਂਦੇ ਨੇ ਜਾਂ ਕਿਸੇ ਕਾਰਨ ਵੀ ਅਸੀਂ ਕਹਿੰਦੇ ਨਹੀਂ ਦਿੰਦੇ ਜੀ ਜਾਓ, ਨਾ ਦੈਟ ਕੈਨ ਬੀ ਡੇਂਜਰਸ ਬਿਕੋਜ਼ ਉਹ ਕਲੈਕਸ਼ਨ ਚ ਪਾ ਦਿੰਦੇ ਨੇ। ਐਨੀ ਐਕਟਿਵ ਕਲੈਕਸ਼ਨ ਅਗੇਂਸਟ ਯੂ ਕੈਨ ਰਿਡਿਊਸ ਯੋਰ ਐਲੀਜੀਬਿਲਿਟੀ ਐਂਡ ਮਾਰ ਯੋਰ ਚਾਂਸਿਸ ਆਫ ਗੈਟਿੰਗ ਦੀ ਲੋਐਸਟ ਪੋਸੀਬਲ ਰੇਟ। ਆਫਕੋਰਸ ਕ੍ਰੈਡਿਟ ਪ੍ਰੋਫਾਈਲ ਆਪਣਾ ਚੈੱਕ ਕਰਦੇ ਰਹਿਣਾ ਚਾਹੀਦਾ। ਯੁਧਵੀਰ ਜੀ ਅੱਜ ਮੈਂ ਛੋਟੀ ਛੋਟੀ ਚੀਜ਼ਾਂ ਕਿਉਂ ਸ਼ੇਅਰ ਕੀਤੀਆਂ ਨੇ ਕਿ ਅੱਜ ਦੇ ਟਾਈਮ ਚ ਅੱਜ ਦੇ ਮਾਹੌਲ ਚ ਬੋਰੋਅਰ ਨੂੰ ਇਹ ਸਾਰੀ ਚੀਜ਼ਾਂ ਧਿਆਨ ਚ ਰੱਖਣੀਆਂ ਪੈਣਗੀਆਂ ਤਾਂ ਕਿ ਕੋਈ ਵੀ ਕਿਸੇ ਵੀ ਕਾਰਨ ਤੋਂ ਉਹਨਾਂ ਦਾ ਇੰਟਰਸਟ ਰੇਟ ਹਾਈ ਨਾ ਹੋਵੇ ਜਾਂ ਅਮਾਊਂਟ ਦੀ ਐਲੀਜੀਬਿਲਿਟੀ ਘੱਟ ਨਾ ਜਾਵੇ। ਦੈਟ ਇਜ਼ ਦੀ ਰਿਐਲਿਟੀ। ਤੇ ਇਸ ਟਾਈਮ ਤੇ ਮੋਰਗੇਜ ਪ੍ਰੋਫੈਸ਼ਨਲ ਜਿਹੜੇ ਹੁੰਦੇ ਨੇ ਦੇ ਆਰ ਏਬਲ ਟੂ ਗਾਈਡ। ਉਹ ਜਦ ਡੀਲ ਸਬਮਿਟ ਕਰਦੇ ਨੇ ਨੋਟਸ ਇਸ ਤਰ੍ਹਾਂ ਬਣਾ ਕੇ ਦੇ ਦਿੰਦੇ ਨੇ ਤਾਂ ਕਿ ਲੈਂਡਰ ਨੂੰ ਲੈਂਡਰ ਦੇ ਅੰਡਰ ਰਾਈਟਰ ਨੂੰ ਕਲੈਰਿਟੀ ਆ ਜਾਏ ਕਿ ਹਾਂ ਦੇਰ ਇਜ਼ ਨਥਿੰਗ ਸੀਰੀਅਸ। ਸੋ ਦੈਟ ਇਜ਼ ਦੀ ਜੋਬ ਆਫ ਅ ਮੋਰਗੇਜ ਪ੍ਰੋਫੈਸ਼ਨਲ। ਮੇਰੇ ਨਾਲ ਗੱਲ ਕਰੋ, ਕਿਸੇ ਨਾਲ ਵੀ ਗੱਲ ਕਰੋ, ਲੇਕਿਨ ਇਟ ਇਜ਼ ਇੰਪੋਰਟੈਂਟ ਕਿ ਇਹ ਜ਼ਰੂਰੀ ਹੈਗਾ। ਯੁਧਵੀਰ ਜੀ
ਬਹੁਤ ਵਧੀਆ, ਔਰ ਅਸੀਂ ਦੱਸ ਦਈਏ ਕਿ ਮੋਰਗੇਜ ਵਿਦ ਅ ਪੀਸ ਆਫ ਮਾਈਂਡ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਸਮੇਂ ਤਬਦੀਲ ਹੋ ਰਹੀਆਂ ਨੇ। ਬੈਂਕਸ ਜਿਹੜੇ ਨੇ ਆਪਣੇ ਇੰਟਰਸਟ ਰੇਟਸ ਕਿੰਨੇ ਵਧਾਉਣਗੇ, ਸੈਂਟਰਲ ਬੈਂਕ ਦਾ ਵਧਾਉਣ ਦੀ ਗੱਲ ਆ ਹੀ ਰਹੀ ਹੈਗੀ ਹੈ। ਸੋ ਮੋਰਗੇਜ ਵਿਦ ਅ ਪੀਸ ਆਫ ਮਾਈਂਡ, ਜਦੋਂ ਵੀ ਮੋਰਗੇਜ ਦੀ ਤੁਹਾਡੀ ਕੋਈ ਜ਼ਰੂਰਤ ਹੈ ਤੁਸੀਂ ਫੌਰਨ ਕਮਲ ਭਾਟੀਆ ਜੀ ਨਾਲ ਤੁਸੀਂ ਸੰਪਰਕ ਕਰ ਲੈਣਾ। ਕਮਲ ਭਾਟੀਆ ਜੀ ਫੋਨ ਨੰਬਰ ਇੰਗਲਿਸ਼ ਪੰਜਾਬੀ ਜ਼ਰੂਰ ਦੇ ਦਿਓ।
ਯੁਧਵੀਰ ਜੀ ਮੇਰਾ ਨੰਬਰ ਹੈ 416-564-6260, ਦੈਟ ਇਜ 416-564-6267। ਯੁਧਵੀਰ ਜੀ ਜੋ ਵੀ ਮੇਰੇ ਨਾਲ ਗੱਲ ਕਰੇਗਾ ਜਾਂ ਕੰਟੈਕਟ ਕਰੇਗਾ ਤੁਹਾਡੇ ਰੇਡੀਓ ਸਟੇਸ਼ਨ ਦੇ ਉੱਤੇ ਮੇਰਾ ਵਾਅਦਾ ਹੈ ਕਿ ਸਿਰਫ ਉਹਨਾਂ ਦੇ ਇੰਟਰਸਟ, ਉਹਨਾਂ ਦੀ ਬਿਹਤਰੀ, ਉਹਨਾਂ ਦੇ ਬੈਸਟ ਇੰਟਰਸਟ ਵਾਸਤੇ ਹੀ ਗੱਲ ਕੀਤੀ ਜਾਏਗੀ, ਨਥਿੰਗ ਐਲਸ। ਜਗਵੀਰ ਜੀ
ਥੈਂਕ ਯੂ ਸੋ ਮਚ ਜੀ, ਬਿਲਕੁਲ, ਔਰ ਮੋਰਗੇਜ ਵਿਦ ਅ ਪੀਸ ਆਫ ਮਾਈਂਡ ਕਮਲ ਭਾਟੀਆ ਜੀ ਨਾਲ ਤੁਸੀਂ ਸੰਪਰਕ ਕਰਨਾ, ਥੈਂਕ ਯੂ ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ ਜਗਵੀਰ ਜੀ,
ਥੈਂਕ ਯੂ। ਔਰ ਇਸ ਮੌਕੇ ਦੇ ਉੱਤੇ ਅਸੀਂ ਸਵਾਗਤ ਕਰਾਂਗੇ ਪੰਕਜ ਮੋਂਗਾ ਜੀ ਦਾ ਵੀ, ਔਰ ਨਾਲ ਹੀ ਪੀ ਕੇ ਜੀ ਦਾ ਵੀ। ਪੰਕਜ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ, ਵੈਲਕਮ
ਜਗਵੀਰ ਜੀ, ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ, ਔਰ ਪੰਕਜ ਜੀ ਓਪਨਿੰਗ ਸਟੇਟਮੈਂਟ ਤੁਹਾਡੇ ਕੋਲੋਂ ਸੁਣਾਂਗੇ, ਫਿਰ ਕਈ ਤਰ੍ਹਾਂ ਦੇ ਸਵਾਲ ਵੀ ਅੱਜ ਮੌਜੂਦ ਨੇ, ਪਲੀਜ਼।
ਜੀ ਬਿਲਕੁਲ ਯੁਧਵੀਰ ਜੀ, ਬੇਸਿਕਲੀ ਤਾਂ ਅਸੀਂ ਕੱਲ੍ਹ ਦੇ ਹੁਣ ਵੇਟ ਕਰ ਰਹੇ ਹਾਂ, ਕਿਉਂਕਿ ਕੱਲ੍ਹ ਸ਼ਾਮੀ ਸਾਡਾ ਜਿਹੜਾ ਫੈਡਰਲ ਬਜਟ ਆ ਰਿਹਾ, ਦੇਖਦੇ ਹਾਂ ਕੀ ਗੁੜੀਜ਼ ਆ ਰਹੀਆਂ ਨੇ ਉਹਦੇ 'ਚ। ਬਟ ਇਹ ਚੀਜ਼ ਮੰਨ ਕੇ ਚੱਲੋ ਕਿ ਕਈ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਆਲਮੋਸਟ ਦਿਖਦੀਆਂ ਪਈਆਂ ਨੇ, ਜਿਵੇਂ ਕਿ ਬੈਂਕ 'ਤੇ ਜਿਹੜਾ ਸਰਟੈਕਸ ਸੀਗਾ ਉਹ ਆ ਰਿਹਾ ਕੱਲ੍ਹ, ਇਹ ਪਤਾ ਚੱਲੇਗਾ ਕਿ ਕਿੰਨਾ ਦੇ ਰਹੇ ਨੇ ਉਹ। ਕੁਛ ਕਮਿਟਮੈਂਟ ਉਹਨਾਂ ਦੀਆਂ ਡੈਂਟਲ ਕੇਅਰ ਜਾਂ ਫਾਰਮਾ 'ਤੇ ਜਿਹੜੀਆਂ ਹੋਣਗੀਆਂ ਉਹ ਕਦੋਂ ਇੰਪਲੀਮੈਂਟ ਹੋਣਗੀਆਂ ਉਹ ਚੀਜ਼ਾਂ ਨੇ। ਬਟ ਇੱਕ ਚੀਜ਼ ਅਸੀਂ ਦੇਖ ਸਕਦੇ ਹਾਂ ਇਹਦੇ 'ਚ, ਇਹ ਨਾ ਹੋਵੇ ਇਹ ਬਜਟ ਕਿਤੇ ਇਹੋ ਜਿਹਾ ਬਜਟ ਹੋਵੇ ਕਿ ਬੈਂਕ ਆਫ ਕੈਨੇਡਾ ਵਾਸਤੇ ਥੋੜ੍ਹਾ ਜਿਹਾ ਮੁਸ਼ਕਿਲ ਕਰ ਦੇਵੇ, ਕਿਉਂਕਿ NDP ਔਰ ਜਿਹੜੀ ਲਿਬਰਲ ਦੀ ਡੀਲ ਹੋਈ ਹੈ ਔਰ ਉਹਦੇ 'ਚ ਕਈ ਚੀਜ਼ਾਂ ਸਪੈਂਡਿੰਗ ਜਿਹੜੀ ਕੀਤੀ ਜਾ ਰਹੀ ਹੈ, ਇਸ ਵੇਲੇ ਸਪੈਂਡਿੰਗ ਰੋਕਣ ਦਾ ਟਾਈਮ ਹੈ ਨਾ ਕਿ ਕਰਨ ਦਾ ਟਾਈਮ ਹੈ, ਕਿਉਂਕਿ ਬੈਂਕ ਆਫ ਕੈਨੇਡਾ ਇਨਫਲੇਸ਼ਨ ਦੀ ਵਜ੍ਹਾ ਨਾਲ ਇੰਟਰਸਟ ਰੇਟ ਵਧਾ ਰਿਹਾ, ਉਹਨੂੰ ਕੰਟਰੋਲ ਕਰਨਾ ਚਾਹ ਰਿਹਾ, ਲੇਕਿਨ ਅਗਰ ਬਹੁਤ ਜ਼ਿਆਦਾ ਸਪੈਂਡਿੰਗ ਹੋ ਗਈ ਬਜਟ 'ਚ ਤਾਂ ਉਹ ਵੀ ਇੱਕ ਇਨਫਲੇਸ਼ਨ ਵਧਾਉਣ ਦੀ ਗੱਲ ਕਰਦੀ, ਕਿਉਂਕਿ ਅਸੀਂ ਪੈਸਾ ਬਾਹਰ ਸਿੱਟ ਰਹੇ ਹਾਂ। ਸੋ ਕੱਲ੍ਹ ਦੇਖਦੇ ਹਾਂ ਕੀ ਹੁੰਦਾ, ਮੇਰੇ ਖਿਆਲ ਇਹਨਾਂ ਦਾ ਜਿਹੜਾ ਬਜਟ ਹੈ ਥੋੜ੍ਹਾ ਜਿਹਾ ਪ੍ਰੂਡੈਂਟ ਹੋਣਾ ਚਾਹੀਦਾ ਕੱਲ੍ਹ, ਬਟ ਹੁਣ ਕੱਲ੍ਹ ਸ਼ਾਮੀ ਹੀ ਪਤਾ ਚੱਲੇਗਾ ਕਿ ਕੀ ਚੀਜ਼ਾਂ ਹੋਣਗੀਆਂ। ਜੀ ਵੀਰ ਜੀ,
ਠੀਕ ਹੈ ਠੀਕ ਹੈ ਜੀ, ਵੈਸੇ ਦੇਖਦੇ ਹਾਂ ਜੀ ਇਹਦੇ 'ਤੇ ਕੀ ਹੁੰਦਾ, ਕਿਉਂਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਗਵਰਨਮੈਂਟ ਜਿਹੜੀ ਹੈ ਜੀ ਕਾਫੀ ਜ਼ਿਆਦਾ, ਮੇਰੇ ਖਿਆਲ ਦੇ ਨਾਲ ਜੀ ਕਾਫੀ ਜ਼ਿਆਦਾ ਜਿਹੜੀ ਸਪੈਂਡਿੰਗ ਹੈਗੀ ਹੈ ਉਹ ਨਜ਼ਰ ਆਏਗੀ ਇਸ ਬਜਟ ਦੇ ਵਿੱਚ ਵੀ, ਇਸ ਤਰ੍ਹਾਂ ਲੱਗ ਰਿਹਾ ਮੈਨੂੰ। ਪੀ ਕੇ ਜੀ ਵੀ ਸਾਡੇ ਨਾਲ ਜੁੜ ਗਏ ਨੇ, ਪੀ ਕੇ ਜੀ ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ 'ਤੇ ਬਹੁਤ ਬਹੁਤ ਸਵਾਗਤ ਹੈ, ਵੈਲਕਮ।
ਥੈਂਕ ਯੂ ਸਰ, ਗੁੱਡ ਮਾਰਨਿੰਗ ਟੂ ਆਲ ਯੂਅਰ ਲਿਸਨਰਸ ਜੀ।
ਗੁੱਡ ਮਾਰਨਿੰਗ ਸਰ, ਸਰ ਤੁਹਾਡੀਆਂ ਓਪਨਿੰਗ ਸਟੇਟਮੈਂਟਸ
ਜੀ। ਹੁਣ ਇਹ ਤੇ ਸਭ ਨੇ ਮਹਿਸੂਸ ਕਰ ਹੀ ਲਿਆ ਹੈਗਾ ਕਿ ਮਾਰਕੀਟ ਥੋੜੀ ਕੂਲਿੰਗ ਇਫੈਕਟ ਵੱਲ ਜਾ ਰਹੀ ਹੈਗੀ, ਐਂਡ ਪ੍ਰਾਈਜ਼ ਡਿਪ ਕਿਤੇ ਨੇ 2.6% ਮਾਰਚ ਦੇ ਮਹੀਨੇ ਦੇ ਅੰਦਰ, ਐਂਡ ਇਟ ਹੈਜ਼ ਕਮ ਅੰਡਰ 1.3 million ਨਾਓ। ਇਹ ਚੀਜ਼ ਜਿਹੜੀ ਹੈਗੀ ਇਹਦਾ ਸਭ ਤੋਂ ਵੱਡਾ ਰੀਜ਼ਨ ਸੀਗਾ ਕਿ ਜਿਹੜੀ ਲਿਸਟਿੰਗਸ ਹੈਗੀਆਂ ਸੀਗੀਆਂ ਉਹ ਸੇਲਸ ਤੋਂ 1/3 ਦਾ ਫਰਕ ਹੋ ਗਿਆ, 3 times ਦਾ ਫਰਕ ਹੋ ਗਿਆ ਸੇਲ ਔਰ ਲਿਸਟਿੰਗ ਦੇ ਅੰਦਰ। ਇਹਦਾ ਮਤਲਬ ਕਿ ਗੈਪ ਵੱਧ ਗਿਆ। ਪਹਿਲੇ ਕੀ ਸੀਗਾ, ਲਿਸਟਿੰਗ ਸੇਲ ਹੀ ਨਹੀਂ ਹੁੰਦੀ ਸੀਗੀ, ਔਰ ਹੁਣ 30% ਸੇਲ ਜਿਹੜੀ ਹੈਗੀ ਉਹ ਡਰੋਪ ਕੀਤੀ ਹੈ, ਜਬਕਿ ਲਿਸਟਿੰਗ ਸਿਰਫ 12%। ਦੈਟ ਮੀਨਸ ਇਨਵੈਂਟਰੀ ਲੈਵਲ ਮਾਰਕੀਟ 'ਚ ਆ ਗਿਆ, ਔਰ ਇਹਨੂੰ ਅਸੀਂ ਕਹਾਂਗੇ ਕਿ ਵੀ ਆਰ ਗੋਇੰਗ ਟੂਵਰਡਸ ਬੈਲੈਂਸਡ ਮਾਰਕੀਟ। ਬੈਲੈਂਸਡ ਨੂੰ ਯਾਦ ਹੋਏਗਾ ਪਿਛਲੀ ਵਾਰ ਸਾਨੂੰ ਲਿਸਨਰ ਨੇ ਕਿਹਾ ਸੀਗਾ ਕਿ ਇਹ ਬਾਇਰ ਮਾਰਕੀਟ ਕਦਮ ਹੋਏਗੀ, ਤੇ ਮੈਂ ਉਹਨਾਂ ਨੂੰ ਕਿਹਾ ਸੀ ਪਹਿਲੇ ਬੈਲੈਂਸਡ ਮਾਰਕੀਟ ਹੋਣ ਦਿਓ, ਉਹਦੇ ਬਾਅਦ ਅਸੀਂ ਬਾਇਸ ਮਾਰਕੀਟ ਕਹਾਂਗੇ। ਮੈਨੂੰ ਲੱਗਦਾ ਕਿ ਉਹ ਟਾਈਮ ਦੂਰ ਨਹੀਂ ਹੈਗਾ, 13 ਤਰੀਕ ਨੂੰ ਹੋ ਹੀ ਰਿਹਾ ਹੈਗਾ ਇੰਟਰਸਟ ਰੇਟ ਵਾਸਤੇ ਅਨਾਊਂਸਮੈਂਟ 50 basis points, ਤੇ ਮੈਨੂੰ ਲੱਗਦਾ ਕਿ ਬਸ ਆਉਣ ਵਾਲੇ 10 ਦਿਨਾਂ ਦੇ ਅੰਦਰ ਵੀ ਆਰ ਗੋਇੰਗ ਟੂਵਰਡਸ ਬੈਲੈਂਸਡ ਮਾਰਕੀਟ। ਜੀ
ਠੀਕ ਹੈ ਜੀ, ਔਰ ਪੰਕਜ ਜੀ ਤੁਹਾਡੇ ਵੱਲ ਆਉਣਾ ਚਾਹਾਂਗਾ, ਜਿਹੜਾ ਇੱਕ ਪ੍ਰੋਫਿਟ ਸਰਚਾਰਜ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ, ਇਹ ਅਸੀਂ ਬੜੀ ਦੇਰ ਤੋਂ, ਮੈਂ ਤਾਂ ਖੁਦ ਇਹੀ ਮੰਗ ਕਰ ਰਿਹਾ ਸੀ, ਲੇਕਿਨ ਕਿੰਨਾ ਲਗਾਉਣਗੇ ਕਿੰਨਾ ਨਹੀਂ ਇਹ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ ਲਿਬਰਲ ਪਾਰਟੀ ਨੇ ਅਨਾਊਂਸ ਵੀ ਕੀਤਾ ਸੀ ਇਲੈਕਸ਼ਨ ਦਰਮਿਆਨ ਕਿ 3% ਲੱਗ ਸਕਦਾ ਹੈ। ਸੋ ਜਿਹੜੇ ਬੜੇ ਬੈਂਕਾਂ ਨੇ ਜਾਂ ਇੰਸ਼ੋਰੈਂਸ ਕੰਪਨੀਜ਼ ਨੇ ਬਹੁਤ ਜ਼ਿਆਦਾ ਪ੍ਰੋਫਿਟ ਜਿਹਨੇ ਬਣਾਇਆ, 1 billion ਤੋਂ ਉੱਪਰ, 1 billion ਤੱਕ ਵੀ ਕੋਈ ਨਹੀਂ ਲਗਾ ਰਹੇ, ਪਰ $1 billion ਤੋਂ ਉੱਪਰ ਕਹਿੰਦੇ ਜੇ ਪ੍ਰੋਫਿਟ ਬਣਾਇਆ ਤੇ ਉਹਦੇ 'ਤੇ ਪ੍ਰੋਫਿਟ ਸਰਚਾਰਜ ਇੱਕ ਨਵਾਂ ਜਿਹੜਾ ਪੈਂਡੈਮਿਕ ਦੇ ਦਰਮਿਆਨ ਜੇ ਤੁਸੀਂ ਬਣਾਇਆ $1 billion ਤੋਂ ਉੱਪਰ, ਤਾਂ ਉਹਦੇ 'ਤੇ ਸਰਕਾਰ ਲਗਾ ਰਹੀ ਹੈ, ਇਹਦੇ 'ਤੇ ਤੁਹਾਡੇ ਕਮੈਂਟਸ ਪੰਕਜ ਜੀ।
ਬਿਲਕੁਲ ਯੁਧਵੀਰ ਜੀ, ਦੇਖੋ ਇਹ ਚੀਜ਼ ਪਹਿਲਾਂ ਤੋਂ ਚੱਲੀ ਆ ਰਹੀ ਸੀਗੀ, ਔਰ ਬੈਂਕ ਐਕਚੁਅਲੀ ਥੋੜੇ ਜਿਹੇ ਅਗੇਂਸਟ ਨੇ ਇਸ ਚੀਜ਼ ਦੇ, ਵੈਸੇ ਤਾਂ ਹਰ ਕੋਈ ਅਗੇਂਸਟ ਹੁੰਦਾ। ਇਹ ਸਰਚਾਰਜ ਦਾ ਇੰਨਾ ਇੰਪੈਕਟ ਬੈਂਕ ਨੂੰ ਨਹੀਂ ਆਏਗਾ, ਬੈਂਕ ਨੂੰ ਇਹ ਡਰ ਲੱਗ ਰਿਹਾ ਕਿ ਤੇ ਹੋਰ ਇਹ ਸਟਾਰਟ ਨਹੀਂ, ਇਹ ਚੀਜ਼ ਸਟਾਰਟ ਨਾ ਹੋ ਜਾਵੇ, ਹੋਰ ਚੀਜ਼ਾਂ ਕਿਤੇ ਹੋਰ ਵਧਣੀਆਂ ਨਾ ਸ਼ੁਰੂ ਹੋ ਜਾਣ। ਉਸ ਕੇਸ 'ਚ ਕੀ ਹੋਵੇਗਾ, ਬੈਂਕ ਜਿਹੜੇ ਨੇ ਸਾਡੇ ਜਿਹੜੇ ਇੰਸਟੀਟਿਊਟ ਹੁੰਦੇ ਨੇ ਉਹ ਦੇਖੋ, ਹੁਣ ਜਦੋਂ ਰਿਸੈਸ਼ਨ ਆਏ, ਵੱਡੇ ਵੱਡੇ ਰਿਸੈਸ਼ਨ ਆਏ, ਸਾਡੇ ਬੈਂਕ ਕੁਡ ਵਿਦਸਟੈਂਡ ਕਿਉਂਕਿ ਉਹਨਾਂ ਕੋਲ ਉਹ ਇੱਕ ਲਿਕੁਇਡਿਟੀ ਸੀਗੀ ਉਸ ਵੇਲੇ, ਸੋ ਉਹਨਾਂ ਨੂੰ ਕੋਈ US ਦੀ ਤਰ੍ਹਾਂ ਬਚਾਉਣਾ ਨਹੀਂ ਪਿਆ ਸੀ 2008 'ਚ, ਉਹ ਖੁਦ ਵਿਦਸਟੈਂਡ ਕਰ ਗਏ ਸੀਗੇ। ਲੇਕਿਨ ਇਹ ਲਿਕੁਇਡਿਟੀ ਜਦੋਂ ਤੀਕਰ ਉਹਨਾਂ ਕੋਲ ਹੈਗੀ ਹੈ ਉਹ ਸੰਭਾਲ ਕੇ ਰੱਖਦੇ ਨੇ, ਤਾਂ ਹੀ ਇਹ ਚੀਜ਼ਾਂ ਕਰਦੇ ਨੇ। ਅਗਰ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਤਾਂ ਬੈਂਕ ਕਿਤੇ ਤੁਸੀਂ ਬੈਂਕ ਨੂੰ ਫੋਰਸ ਕਰ ਰਹੇ ਹੋ ਕਿ ਤੁਸੀਂ ਸਪੈਂਡ ਕਰੋ ਬੇਸਿਕਲੀ। ਸੋ ਅਗਰ ਉਹਨਾਂ ਨੇ ਜ਼ਿਆਦਾ ਵਧਾਇਆ ਤਾਂ, ਅਗਰ ਥੋੜ੍ਹਾ ਬਹੁਤ ਜਿਵੇਂ 2-3% ਦੀ ਗੱਲ ਹੋ ਰਹੀ ਹੈ, ਇਸ ਤੋਂ ਜ਼ਿਆਦਾ ਅਗਰ ਕੋਈ ਹੋਰ ਸਰਕਾਰ ਕਿਤੇ ਨਵੀਂ ਸਰਕਾਰ ਆਵੇ ਉਸ ਤੋਂ ਬਾਅਦ ਉਹ ਹੋਰ ਵਧਾਉਣਾ ਸ਼ੁਰੂ ਕਰ ਦੇਵੇ, ਉਹ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਦੈਨ ਦਿਸ ਆਈ ਐਮ ਓਕੇ ਵਿਦ ਦਿਸ, ਕਿਉਂਕਿ ਇੰਨੇ ਕੁ ਨਾਲ ਫਰਕ ਨਹੀਂ ਪੈਣਾ, ਬਟ ਸਾਡੀ ਗਵਰਨਮੈਂਟ ਨੂੰ ਬੈਨੀਫਿਟ ਵੀ ਹੋ ਰਿਹਾ ਔਰ ਉਹਦੀ ਵੀ ਇੱਕ ਇੰਨੀ ਸਪੈਂਡਿੰਗ ਹੋਈ ਹੈ ਕੰਟਰੀ 'ਚ, ਸਾਡੇ ਅਸੀਂ ਵੈਸੇ ਹੀ ਡੈਫੀਸਿਟ 'ਚ ਬੈਠੇ ਹਾਂ, ਸੋ ਬਿਲੀਅਨ ਤੋਂ ਜ਼ਿਆਦਾ ਅਗਰ ਪ੍ਰੋਫਿਟ ਹੋ ਰਿਹਾ ਤਾਂ ਅਸੀਂ ਉਹਨਾਂ ਤੋਂ ਲੈ ਰਹੇ ਹਾਂ। ਸੋ ਇਹ ਬੜੀ ਦੋਧਾਰੀ ਤਲਵਾਰ ਲੱਗਦੀ ਪਈ ਹੈ ਮੈਨੂੰ ਇਸ ਵੇਲੇ। ਸੋ ਇੱਥੇ ਰੁਕ ਜਾਣ ਤਾਂ ਜ਼ਿਆਦਾ ਵਧੀਆ ਹੈ ਜਿੱਥੇ ਹੈਗੇ ਨੇ, ਜਿਹੜਾ ਵੀ ਇਹ ਹੁਣ ਟੈਕਸ ਲਗਾਉਣਾ ਚਾਹ ਰਹੇ ਨੇ। ਇਸ ਤੋਂ ਬਾਅਦ ਇਹ ਨਾ ਹੋਵੇ ਸਾਲ ਡੇਢ ਸਾਲ ਬਾਅਦ 2 ਸਾਲ ਬਾਅਦ ਫਿਰ ਆ ਜਾਣ, ਫਿਰ ਕੋਈ ਹੋਰ ਆ ਜਾਵੇ, ਫਿਰ ਕੋਈ ਹੋਰ ਟੈਕਸ, ਫਿਰ ਸਾਡੇ ਬੈਂਕਸ ਨੂੰ ਪ੍ਰੋਬਲਮ ਆ ਸਕਦੀ ਹੈ, ਜਿਹੜੀ ਕਿ ਅਗਰ ਕੋਈ ਇਹ ਜਿਹਾ ਰਿਸੈਸ਼ਨ ਆਇਆ ਵੱਡਾ ਕਿਸੇ ਵੇਲੇ ਤਾਂ ਸਾਡੇ ਬੈਂਕਸ ਨੂੰ ਉਸ ਲਈ ਪ੍ਰੋਬਲਮ ਆ ਸਕਦੀ ਹੈ, ਫਿਰ ਗਵਰਨਮੈਂਟ ਨੂੰ ਹੀ ਸਪੋਰਟ ਕਰਨਾ ਪਏਗਾ। ਸੋ ਮੈਂ ਬਸ ਉਸੇ ਚੀਜ਼ ਦੇ ਅਗੇਂਸਟ ਹਾਂ ਕਿ ਹੋਰ ਕੋਈ ਇਸ ਤੋਂ ਬਾਅਦ ਚੀਜ਼ ਨਾ ਲੱਗੇ, ਲੇਕਿਨ ਇਹ ਚੀਜ਼ ਜਿਹੜੀ ਲੱਗ ਰਹੀ ਹੈ ਆਈ ਐਮ ਓਕੇ, ਮੈਂ ਇਹਦੇ ਨਾਲ ਹੈਗਾ, ਕਿਉਂਕਿ ਸਾਡੀ ਕੰਟਰੀ ਨੂੰ ਪੈਸਾ ਵੀ ਚਾਹੀਦਾ ਔਰ ਬੈਂਕਸ ਤਾਂ ਕਮਾ ਹੀ ਰਹੇ ਨੇ, ਅੱਛਾ ਖਾਸਾ ਕਮਾ ਰਹੇ ਨੇ ਹਰ ਚੀਜ਼ 'ਤੇ। ਤਾਂ ਉਹਨਾਂ ਨੇ ਇੱਕ ਤੁਹਾਨੂੰ ਸਟੇਟਮੈਂਟ ਵੀ ਆਉਂਦੀ ਹੈ ਤਾਂ ਉਹਦੇ 'ਤੇ ਵੀ ਉਹਨਾਂ ਨੇ $5 ਲਾਏ ਹੋਏ ਨੇ, ਪੇਪਰ ਲੈਣਾ ਤਾਂ ਆਹ ਕਰੋ ਇਹ ਕਰੋ, ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਕਿ ਉਹਨਾਂ ਦੇ ਚਾਰਜਿਸ ਹੈਗੇ ਨੇ। ਸੋ ਆਈ ਐਮ ਓਕੇ ਵਿਦ ਦਿਸ, ਮੈਂ ਇਹਦੇ ਹੱਕ 'ਚ ਆਜ ਜੀ ਵੀਰ ਜੀ।
ਜੀ 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 ਠੀਕ ਹੈ ਜੀ, ਤੁਹਾਡੇ ਵੱਲ ਆਉਣ ਤੋਂ ਪਹਿਲਾਂ ਮੈਂ 1 ਮਿੰਟ ਪੰਕਜ ਜੀ ਤੁਹਾਡੇ ਕੋਲ ਹੋਰ ਲਵਾਂਗਾ, ਕਿਉਂਕਿ ਇਹ ਜਿਹੜਾ ਟੈਕਸ ਹੈ $1 billion ਤੋਂ ਉੱਪਰ ਹੈ
ਜੀ।
$1 billion ਮਤਲਬ ਦੇਖੋ, ਕੋਈ ਬੈਂਕ ਜਿਹੜਾ 200-400-500 million ਵੀ ਕਮਾਉਂਦਾ ਹੈ ਤੇ ਉਹਦੇ ਉੱਤੇ ਕੋਈ ਟੈਕਸ ਨਹੀਂ ਹੈ। ਆਈ ਨੋ ਇਨ ਬੈਂਕਿੰਗ ਇੰਡਸਟਰੀ 100-200 million ਦਾ ਪ੍ਰੋਫਿਟ ਕੋਈ ਬਹੁਤ ਬੜੇ ਮਾਇਨੇ ਨਹੀਂ ਰੱਖਦਾ, ਪਰ ਜਦੋਂ ਤੁਸੀਂ ਈਵਨ 800-900 million ਵੀ ਪ੍ਰੋਫਿਟ ਕਮਾ ਰਹੇ ਹੋ ਤੁਹਾਡੇ ਤੇ ਕੋਈ ਐਕਸਟਰਾ ਟੈਕਸ ਨਹੀਂ ਹੈ। $800-900 million ਪ੍ਰੋਫਿਟ, ਦੈਟਸ ਲੋਟ ਆਫ ਮਨੀ। ਸੋ ਤੁਸੀਂ ਫਰਜ਼ ਕਰ ਲਓ ਜੇ 1200 million ਵੀ ਕਮਾਇਆ ਤੇ ਤੁਸੀਂ 3% ਸਿਰਫ 200 million ਤੇ ਦੇਣਾ ਹੈ, ਬਾਕੀ ਤੇ ਬਾਕੀ 1 billion ਤੇ ਤਾਂ ਕੋਈ ਟੈਕਸ ਹੀ ਨਹੀਂ ਹੈ। ਸੋ ਔਰ ਇਹਨਾਂ ਦਾ $billions ਜਿਹੜਾ ਪ੍ਰੋਫਿਟ ਹੋ ਰਿਹਾ ਹੈ ਉਹ ਆਮ ਕੈਨੇਡੀਅਨਸ ਦੇ ਸਿਰ ਤੇ ਹੋ ਰਿਹਾ। ਈਵਨ ਪੈਂਡੈਮਿਕ ਦੇ ਦਰਮਿਆਨ ਕਿੰਨਾ ਵੱਡਾ ਪ੍ਰੋਫਿਟ ਇਹਨੇ ਕਮਾਇਆ, ਮੈਂ ਤੇ ਸਮਝਦਾ ਕਿ ਜੀ ਇਹ 3% ਮੇਰੇ ਮੁਤਾਬਿਕ, ਬਾਕੀ ਤੁਸੀਂ ਦੱਸੋ ਮੇਰੇ ਮੁਤਾਬਿਕ ਘੱਟ ਹੈ, ਇਹਨੂੰ ਘੱਟ ਤੋਂ ਘੱਟ 5% ਕਰਨਾ ਚਾਹੀਦਾ ਹੈ, ਕਿਉਂਕਿ ਸਾਰੇ ਕੈਨੇਡੀਅਨ ਬੈਂਕਸ ਤੁਸੀਂ ਦੱਸੋ ਪੈਸੇ ਹੋਰ ਕਿੱਥੋਂ ਕਮਾਉਂਦੇ ਨੇ, ਸਾਰੇ ਕੈਨੇਡੀਅਨ ਦੇ ਸਿਰ ਤੇ ਕਮਾਉਂਦੇ ਨੇ ਔਰ ਇਹਨਾਂ ਨੇ ਕੋਈ ਰਿਆਇਤਾਂ ਨਹੀਂ ਦਿੱਤੀਆਂ ਇਹਨਾਂ ਨੇ। ਤੁਸੀਂ ਦੱਸੋ ਪੈਂਡੇਮਿਕ 'ਚ ਕੀਤਾ ਕੀ ਇਹਨਾਂ ਨੇ, ਪੈਂਡੇਮਿਕ 'ਚ ਕਿਸੇ ਨੂੰ ਚਾਹ ਨਹੀਂ ਪੁੱਛੀ ਇਹਨਾਂ ਨੇ, ਪੈਂਡੇਮਿਕ 'ਚ ਕਿਸੇ ਨੂੰ, ਬਲਕਿ ਇਹ ਜ਼ਰੂਰ ਕੀਤਾ ਕਿ ਧੱਕੇ ਮਾਰ ਮਾਰ ਕੇ ਬਾਹਰ ਕੱਢਿਆ ਇਹਨਾਂ ਬੈਂਕਾਂ ਨੇ। ਇਹਨਾਂ ਬੈਂਕਾਂ ਨੂੰ 3% ਕੀ ਜੀ, ਇਹਨਾਂ ਦੇ 5% ਲੱਗਣਾ ਚਾਹੀਦਾ, ਇੰਨਾ ਪੈਸਾ ਇਹਨਾਂ ਨੇ ਕਮਾਇਆ। ਮੈਨੂੰ ਤੇ ਤੁਸੀਂ ਦੱਸੋ ਕੀ ਕੀਤਾ ਇਹਨਾਂ ਨੇ ਕੈਨੇਡੀਅਨ ਵਾਸਤੇ, ਕੋਈ ਹਸਪੀਟਲ, ਇਹ ਬੈਂਕ ਜਿਹੜੇ ਇੰਨੇ ਪੈਸੇ ਬਣਾ ਰਹੇ ਨੇ ਇਹਨਾਂ ਨੂੰ ਤਾਂ ਖੁਦ ਅੱਗੇ ਆਉਣਾ ਚਾਹੀਦਾ ਕਿ ਅਸੀਂ ਹਸਪੀਟਲ ਜਾਂ ਕਿਸੇ ਹੋਰ ਚੀਜ਼ ਵਾਸਤੇ, ਕੰਸਟਰਕਸ਼ਨ ਵਾਸਤੇ। ਬ੍ਰੈਂਪਟਨ ਦੇ ਵਿੱਚ ਦੇਖੋ ਤੁਸੀਂ ਕਿੰਨੇ ਬੈਂਕ ਨੇ, ਤੁਸੀਂ ਦੱਸੋ ਕਦੇ ਇਹਨਾਂ ਨੇ ਯੂਨੀਵਰਸਿਟੀ ਜਾਂ ਕੋਈ ਬੈਂਕਿੰਗ ਬੈਂਕ ਵਾਸਤੇ ਇਹਨਾਂ ਨੇ ਕੋਈ ਆ ਕੇ ਅੱਗੇ ਵੱਧ ਕੇ ਕੋਈ ਕੰਮ ਕੀਤਾ ਹੈ ਕਿ ਜੀ ਹਾਂਜੀ ਬ੍ਰੈਂਪਟਨ 'ਚ ਅਸੀਂ ਹਸਪੀਟਲ ਬਣਵਾ ਸਕਦੇ ਹਾਂ ਜਾਂ ਕੋਈ ਅਸੀਂ ਮਦਦ ਕਰ ਦਈਏ? ਕਦੇ ਕਿਸੇ ਬੈਂਕ ਦਾ ਤੁਸੀਂ ਸੁਣਿਆ? ਇਹ ਜਿੰਨੇ ਬੜੇ ਬੈਂਕ ਨੇ ਜੀ, ਕੋਈ ਮਦਦ ਨਹੀਂ ਕਰਦੇ ਔਰ ਪੈਸਾ ਸਾਰਾ ਕੈਨੇਡੀਅਨ ਦੇ ਸਿਰ ਤੇ ਬਣਾਉਂਦੇ ਨੇ ਜੀ।
ਜੀ ਬਿਲਕੁਲ ਯੁਧਵੀਰ ਜੀ, ਮੈਂ ਉਸ ਚੀਜ਼ ਤੇ ਐਗਰੀ ਕਰਦਾ ਜਿਹੜਾ 1 billion ਤੋਂ ਉੱਪਰ ਹੈ। ਮੈਂ ਤੁਹਾਨੂੰ ਪਹਿਲਾਂ ਵੀ ਇਹੀ ਕਹਿ ਰਿਹਾ ਸੀਗਾ, ਕਿਉਂਕਿ ਇਹਨਾਂ ਤੋਂ ਇੰਨਾ ਪੈਸਾ ਕਮਾ ਰਹੇ ਨੇ, ਇਹਨਾਂ ਤੋਂ ਲੈਣ 'ਚ ਹਰਜ ਨਹੀਂ। ਮੈਂ ਸਿਰਫ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਅਗਰ ਉਸ ਤੋਂ ਥੱਲੇ ਨਾ ਆ ਜਾਣ, ਮੰਨ ਲਓ ਇਹ ਚੀਜ਼ ਨਾ ਹੋਵੇ ਉਹਨਾਂ ਤੇ ਕਿ 100 million ਵੀ ਕਮਾ ਰਹੇ ਹੋ ਤਾਂ ਹਰ ਟੈਕਸ ਹੈਗਾ, ਫਿਰ ਪ੍ਰੋਬਲਮ ਖੜੀ ਹੋਵੇਗੀ। ਬਿਲੀਅਨ ਤੋਂ ਉੱਪਰ ਜਦੋਂ ਤੀਕਰ ਅਸੀਂ ਰਵਾਂਗੇ, ਆ ਵੱਡੇ ਅਮਾਊਂਟ ਤੋਂ, ਬਿਲੀਅਨ ਨਹੀਂ, ਮੈਂ ਕੋਈ ਬਿਲੀਅਨ ਦੀ ਗੱਲ ਨਹੀਂ ਕਰ ਰਿਹਾ, ਹੋ ਸਕਦਾ 800 million ਜਾਂ ਜੋ ਵੀ ਰੱਖਣਾ ਚਾਹਣ, ਲੇਕਿਨ ਇੱਕ ਵੱਡਾ ਅਮਾਊਂਟ ਹੈ ਉਸ ਤੋਂ ਉੱਪਰ। ਤੁਹਾਡੀ ਹਰ ਗੱਲ ਸੱਚੀ ਹੈ ਜਗਵੀਰ ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਬੈਂਕ ਬਹੁਤ ਪੈਸਾ ਕਮਾਉਂਦੇ ਨੇ, ਇਹ ਕੋਈ ਦੁਹਰਾਏ ਨਹੀਂ, ਔਰ ਸਾਡੇ ਤੋਂ ਹੀ ਕਮਾਉਂਦੇ ਨੇ। ਬਟ ਥੋੜ੍ਹਾ ਜਿਹਾ ਮੈਂ ਇਸ ਤੇ ਗੱਲ ਇਹ ਜ਼ਰੂਰ ਕਰਨਾ ਚਾਹਾਂਗਾ, ਠੀਕ ਹੈ ਉਹਨਾਂ ਨੇ ਕਦੇ ਬੈਂਕ ਕਦੇ ਵੀ ਇਹ ਸਾਡੀ ਯੂਨੀਵਰਸਿਟੀ ਦੀ ਗੱਲ ਨਹੀਂ ਕੀਤੀ, ਹੋਸਪਿਟਲ ਦੀ ਗੱਲ ਨਹੀਂ ਕੀਤੀ, ਠੀਕ ਹੈ ਉਹ ਨਾਮ ਦੇ ਤੌਰ ਤੇ ਉਹਨਾਂ ਦੇ ਡਿਪਾਰਟਮੈਂਟ ਚੱਲਦੇ ਨੇ, ਆਈ ਨੋ ਦੋਜ਼ ਡਿਪਾਰਟਮੈਂਟ ਕੀ ਇਹ ਡਾਇਵਰਸਿਟੀ ਡਿਪਾਰਟਮੈਂਟ ਹੈ ਜੀ, ਇਹ ਯੂਨੀਸੈਫ ਨੂੰ ਜਾ ਰਿਹਾ ਜੀ, ਇਹ ਯੂਨਾਈਟਿਡ ਵੇ ਨੂੰ ਇੰਨਾ ਪੈਸਾ ਜਾ ਰਿਹਾ, ਬਿਕੋਜ਼ ਦੀਜ਼ ਆਲ ਦੀਜ਼ ਬੈਂਕਸ ਹੈਜ਼ ਦੋਜ਼ ਚੈਰਿਟੀਜ਼ ਜਿੱਥੇ ਉਹ ਪੈਸਾ ਦਿੰਦੇ ਨੇ ਮਿਲੀਅਨਸ ਆਫ ਡਾਲਰ ਵੀ ਜਗ ਚਲਾ ਜਾਂਦਾ, ਲੇਕਿਨ ਫਿਰ ਵੀ ਜਿਵੇਂ ਉਹ ਪੈਸਾ ਕਮਾਉਂਦੇ ਨੇ ਉਹ ਬਹੁਤ ਜ਼ਿਆਦਾ ਕਮਾ ਰਹੇ ਨੇ, ਔਰ ਲੇਕਿਨ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਮਾਰ ਸਕਦੇ ਯੁਧਵੀਰ ਜੀ, ਇਹ ਮੰਨ ਕੇ ਚੱਲਿਆ ਜੇ, ਕਿਉਂਕਿ ਸਾਡੀ ਇਕੋਨਮੀ ਚੱਲਦੀ ਹੈ ਉਹਨਾਂ ਦੇ ਉੱਪਰ। ਅਗਰ ਕੋਈ ਵੱਡਾ ਰਿਸੈਸ਼ਨ ਆ ਜਾਵੇ, ਕੋਈ ਵੀ ਚੀਜ਼ ਆ ਜਾਵੇ, ਤਾਂ ਬਹੁਤ ਸਾਰੀਆਂ ਜਿਹੜੀਆਂ ਬੈਂਕਰਪਸੀਆਂ ਹੁੰਦੀਆਂ ਨੇ ਜੋ ਵੀ, ਉਹ ਵੀ ਉਹਨਾਂ ਨੂੰ ਰਾਈਟ ਆਫ ਕਰਨੀਆਂ ਪੈਂਦੀਆਂ ਨੇ। ਸੋ ਉਹਦੇ ਵਾਸਤੇ ਵੀ ਇਹਨਾਂ ਨੂੰ ਪੈਸਾ ਚਾਹੀਦਾ ਹੁੰਦਾ, ਦੇ ਹੈਵ ਟੂ ਕੀਪ that kind of money ਜਿਹੜੀ ਉਹਨਾਂ ਨੂੰ ਸੋਲਵੈਂਸੀ ਰੇਸ਼ੋ ਵਗੈਰਾ ਜਿਹੜੇ ਹੁੰਦੇ ਨੇ ਉਹਨਾਂ ਨੂੰ ਕਲੀਅਰ ਕਰਨ ਵਾਸਤੇ। ਸੋ ਅਸੀਂ ਇੱਕ ਪਾਸੇ ਦੇਖ ਕੇ ਨਾ ਚੱਲੀਏ, ਮੈਂ ਬੈਲੈਂਸ ਹੋ ਕੇ ਚੱਲਣਾ ਚਾਹਾਂਗਾ ਇੱਥੇ, ਕਿਉਂਕਿ ਅਜਿਹੀਆਂ ਕੰਪਨੀਆਂ ਵੀ ਹੋਣਗੀਆਂ ਜਿਹੜੀਆਂ ਬੈਂਕਰਪਟ ਹੋ ਜਾਂਦੀਆਂ ਨੇ, ਔਰ ਮਿਲੀਅਨਸ ਆਫ ਡਾਲਰ ਇਹਨਾਂ ਦੇ ਚਲੇ ਜਾਂਦੇ ਨੇ। ਤੁਹਾਨੂੰ ਧਿਆਨ ਹੋਏਗਾ ਜਦੋਂ ਰਿਸੈਸ਼ਨ ਸ਼ੁਰੂ ਹੋਇਆ, ਪੈਨਡੈਮਿਕ ਆਇਆ, ਤਾਂ ਇਹਨਾਂ ਨੇ ਮਿਲੀਅਨਸ ਆਫ ਡਾਲਰ ਸਾਈਡ ਤੇ ਕਰ ਦਿੱਤਾ ਸੀਗਾ, ਇਹ ਸੋਚ ਕੇ ਕਿ ਯੈਸ ਹੁਣ ਬੈਂਕਰਪਸੀਆਂ ਸ਼ੁਰੂ ਹੋਣਗੀਆਂ, ਸੋ ਦੇ ਵਾਂਟਡ ਟੂ ਰਾਈਟ ਆਫ ਦੈਟ। ਸੋ ਰਾਈਟ ਆਫ ਕਰਨ ਵਾਸਤੇ ਵੀ ਇਹਨਾਂ ਨੂੰ ਪੈਸਾ ਚਾਹੀਦਾ ਹੁੰਦਾ, ਲੇਕਿਨ ਐਂਡ ਆਫ ਦਾ ਡੇ ਯੈਸ ਬਿਲੀਅਨ ਡਾਲਰ ਬਹੁਤ ਵੱਡਾ ਅਮਾਊਂਟ ਆਉਂਦਾ ਯੁਧਵੀਰ ਜੀ, ਔਰ ਸਾਡਾ ਹੀ ਖੂਨ ਪਸੀਨਾ ਹੈ ਉਹ ਵੈਸੇ ਦੇਖਿਆ ਜਾਵੇ ਤਾਂ। ਸੋ ਇਹ ਸਰਟੈਕਸ ਆਈ ਵਿਲ ਐਕਸੈਪਟ, ਮੈਂ ਇਹਦੇ ਚ ਕੋਈ ਡੋਰਿਆ ਹੀ ਨਹੀਂ ਹੈਗਾ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਤਿੰਨ ਦੀ ਜਗ੍ਹਾ ਪੰਜ ਵੀ ਲੱਗ ਜਾਵੇ, ਲੇਕਿਨ ਬਿਲੀਅਨ ਤੋਂ ਉੱਪਰ ਰਹੇ ਉਦੋਂ ਤੱਕ ਠੀਕ ਹੈ, ਥੱਲੇ ਚਲੇ ਗਏ ਤਾਂ ਤੁਸੀਂ ਬੈਂਕਸ ਨੂੰ ਫੋਰਸ ਕਰ ਰਹੇ ਹੋ ਕਿ ਪ੍ਰੋਫਿਟ ਘੱਟ ਰੱਖੇ, ਉਹ ਸਪੈਂਡਿੰਗ ਕਰੇ, ਜਦੋਂ ਉਹ ਸਪੈਂਡਿੰਗ ਬਾਹਰ ਕੱਢੇਗਾ ਪੈਸਾ, ਤਾਂ ਅਗਰ ਉਹਦੇ ਕੋਲ ਰੂਮ ਨਹੀਂ ਰਿਹਾ, ਉਹਨੇ ਅਗਰ ਸੇਵ ਕਰਕੇ ਨਹੀਂ ਰੱਖਿਆ ਆਪਦੇ ਕੋਲ, ਤਾਂ ਆਉਣ ਵਾਲੇ ਟਾਈਮ 'ਚ ਕੋਈ ਵੱਡਾ ਰਿਸੈਸ਼ਨ ਆਇਆ ਤਾਂ ਸਾਡੀ ਸਰਕਾਰ ਨੂੰ ਹੀ ਉਸ ਬੈਂਕ ਨੂੰ ਸਪੋਰਟ ਕਰਨਾ ਪਏਗਾ, ਅਦਰਵਾਈਜ਼ ਆਮ ਆਦਮੀ ਨੂੰ ਵੀ ਪ੍ਰੋਬਲਮ ਆ ਜਾਏਗੀ ਜਿਹਨਾਂ ਦੇ ਵਿਚਾਰਿਆਂ ਦੇ ਬੈਂਕ ਅਕਾਊਂਟ ਹੈਗੇ ਨੇ। ਸੋ ਅਸੀਂ ਇੱਕ ਸਕਵੀਜ਼ ਕਰ ਸਕਦੇ ਹਾਂ ਕਿਸੇ ਹੱਦ ਤੱਕ ਕਰ ਸਕਦੇ ਹਾਂ, ਬਟ ਇਹ ਜਿਹੜਾ ਕੀਤਾ ਜਾ ਰਿਹਾ ਇਸ ਹੱਦ ਤੱਕ ਮੈਂ ਬਿਲਕੁਲ ਐਗਰੀ ਕਰਦਾ ਜਗਵੀਰ ਜੀ ਕਿ ਇਹ ਸਰਟੈਕਸ ਕੋਈ ਹਰਜ ਨਹੀਂ ਹੈਗਾ, ਇਹ ਪੈਸਾ ਸਾਨੂੰ ਲੈ ਲੈਣਾ ਚਾਹੀਦਾ ਜੀ ਇਹਦੇ ਵਿੱਚ
ਜੀ। ਬਿਲਕੁਲ, ਮੈਂ ਬਸ ਪੰਕਜ ਵੱਲ ਸ਼ਿਫਟ ਕਰਨ ਤੋਂ ਪਹਿਲਾਂ ਇੱਕ ਹੀ ਲਾਈਨ ਕਹਾਂਗਾ, ਪ੍ਰੋਫਿਟ ਇਹਨਾਂ ਦੇ ਵੱਧ ਗਏ ਆ, ਫੀਸਾਂ ਇਹਨਾਂ ਨੇ ਵਧਾ ਦਿੱਤੀਆਂ ਨੇ ਸਰ। ਮੈਂ ਤੇ ਇਹਨਾਂ ਮੈਂ ਅੱਜ ਜ਼ਿਆਦਾ ਨਹੀਂ, ਆਰਾਮ ਨਾਲ ਕਿਸੇ ਡਿਟੇਲ 'ਚ ਗੱਲ ਕਰਾਂਗੇ ਕਿਉਂਕਿ ਥੋੜ੍ਹੀ ਜਿਹੀ ਰੀਅਲ ਸਟੇਟ ਵੱਲ ਵੀ ਸ਼ਿਫਟ ਕਰੀਏ ਗੱਲ ਹੁਣ, ਲੇਕਿਨ ਜਿੰਨੇ ਇਹਨਾਂ ਦੀ ਸਟੱਡੀ ਕੀਤੀ ਆ ਮੈਂ ਪਿਛਲੇ ਇੰਨੇ ਸਾਲਾਂ ਤੋਂ, ਇਹਨਾਂ ਦੇ ਪ੍ਰੋਫਿਟ ਬਹੁਤ ਵਧਿਆ, ਬਹੁਤ ਜ਼ਿਆਦਾ ਪ੍ਰੋਫਿਟ, ਪੈਂਡੈਮਿਕ 'ਚ ਪ੍ਰੋਫਿਟ ਬਹੁਤ ਕਮਾਇਆ ਇਹਨਾਂ ਨੇ, ਔਰ ਬਿਲੀਅਨਸ ਆਫ ਡਾਲਰ। ਔਰ ਇਹ ਸਾਰਾ ਪੈਸਾ ਜਿਹੜਾ ਹੈ ਜੀ, ਜਿਹੜੇ ਇਹਨਾਂ ਦੇ ਬੜੇ ਇਨਵੈਸਟਰ ਨੇ, ਸ਼ੇਅਰ ਹੋਲਡਰ ਨੇ ਜਾਂ ਸੀਈਓਜ਼ ਨੇ, ਇਹਨਾਂ ਦੇ ਸਾਰੇ ਸੀਈਓਜ਼ ਟੌਪ 100 'ਚ ਨੇ ਜਿਹੜੇ ਵੈਲਥੀਐਸਟ ਨੇ। ਔਰ ਮੈਂ I don't want to sound like a leftist today. I'm all for capitalism. I don't want to sound ke main bahut extreme left de vichar dhara pesh kar rahe ho ya socialist agenda ko pesh kar rahe ho itthe, lekin jadon tusi inna paisa bana rahe ho 10 billion 15 billion te oh bonus vich ja rahe ho, billions of dollars bonuses vich ja rahe ho, je thoda bahut ohde vich ho 3% bahut ghat hai, ghat to ghat 5% over billion dollar ਇਹਨਾਂ ਨੂੰ ਜ਼ਰੂਰ ਟੈਕਸ ਜਿਹੜਾ ਉਹ ਲੱਗਣਾ ਚਾਹੀਦਾ। ਪੀਕੇ ਜੀ ਤੁਹਾਡੇ ਵੱਲ ਆਵਾਂਗੇ ਜੀ, ਮਾਰਕੀਟ ਤੁਸੀਂ ਹੁਣੇ ਗੱਲ ਕੀਤੀ ਹੈ ਪੀਕੇ ਜੀ ਕਿ ਬਾਇਰ ਪਹਿਲਾਂ ਸਟੇਬਲ ਹੋਏਗੀ ਫਿਰ ਬਾਇਰ ਮਾਰਕੀਟ ਬਣ ਸਕਦੀ ਹੈ। ਬਾਇਰ ਮਾਰਕੀਟ ਤੁਸੀਂ ਕਿੱਦਾਂ ਕਹਿੰਦੇ ਹੋ, ਕਿਹਨੂੰ ਕਹਿੰਦੇ ਹੋ ਤੁਸੀਂ ਬਾਇਰ ਮਾਰਕੀਟ, ਔਰ ਕਦੋਂ ਕੁ ਬਣੇਗੀ?
ਸਰ ਇਹ ਪ੍ਰਾਈਸ ਲਗਭਗ 5% ਤੋਂ ਜ਼ਿਆਦਾ ਡਰੋਪ ਥੱਲੇ ਕਰ ਜਾਏਗਾ, ਔਰ ਜਿਸ ਵਕਤ ਇਨਵੈਂਟਰੀ ਲੈਵਲ ਮਾਰਕੀਟ ਵੱਧ ਜਾਏਗਾ, ਔਰ ਜਿਸ ਵਕਤ ਸੇਲ ਟੂ ਲਿਸਟਿੰਗ, ਔਰ ਜਿਹਨੂੰ ਦੂਜੇ ਸ਼ਬਦਾਂ ਦੀ ਲਿਸਟਿੰਗ ਟੂ ਸੇਲ ਰੇਸ਼ੋ ਵੱਧ ਜਾਏਗੀ, ਔਰ ਉਹ ਲਗਭਗ 50 ਤੋਂ ਉੱਤੇ ਚਲੀ ਜਾਏਗੀ, ਤੇ ਇਹਦਾ ਮਤਲਬ ਕੀ ਹੈ, ਬੈਲੈਂਸ ਮਾਰਕੀਟ ਆ ਗਈ। ਇਸ ਵਕਤ ਬੈਲੈਂਸ ਮਾਰਕੀਟ ਹੈ 2.6% ਦੇ ਕਰੀਬ ਪ੍ਰਾਈਸ ਡਿਪ ਹੋਇਆ, ਔਰ ਇਸ ਵਕਤ 3 ਗੁਣਾ ਜਿਹਨੂੰ ਕਹਿੰਦੇ ਨੇ ਫਰਕ ਪੈ ਗਿਆ, ਸੇਲ ਜਿਹੜੀ ਹੈਗੀ ਉਹ 30% ਡਿਪ ਕੀਤੀ ਹੈਗੀ, ਔਰ ਲਿਸਟਿੰਗ ਸਿਰਫ 12%, ਤੇ ਇਹ ਥੋੜਾ ਜਿਹਾ ਗੈਪ ਜਿਸ ਵਕਤ ਹੋਰ ਵਧੇਗਾ, ਇਟਸ ਏ ਗੁੱਡ ਗੈਪ ਟੂ ਬਰਿੰਗ ਇਟ ਟੂ ਦਾ ਬਾਇਰਸ ਮਾਰਕੀਟ, ਲੇਕਿਨ ਥੋੜਾ ਜਿਹਾ ਗੈਪ ਹੋਰ ਵੱਧ ਜਾਏ, SNLR ਜਿਹਨੂੰ ਕਹਿੰਦੇ ਨੇ ਸੇਲਸ ਟੂ ਨਿਊ ਲਿਸਟਿੰਗ ਰੇਸ਼ੋ, ਉਹ ਥੋੜੀ ਹੋਰ ਵੱਧ ਜਾਏ, ਤੇ ਪ੍ਰਾਈਸ 5% ਥੱਲੇ ਆ ਜਾਣ ਦੇ ਬਾਅਦ ਬਾਇਰਸ ਮਾਰਕੀਟ ਵੱਲ ਚਲਾ ਜਾਏਗਾ ਜੀ।
ਸਰ ਮੇਰਾ ਇੱਕ ਸਵਾਲ ਹੈ ਪੀਕੇ ਜੀ ਤੁਹਾਨੂੰ, ਜਿਹੜਾ ਘਰ ਮੈਨੂੰ ਪਿਛਲੇ ਸਾਲ, ਮੈਂ ਜ਼ਿਆਦਾ ਪੁਰਾਣਾ 2-3 ਸਾਲ ਪੁਰਾਣੀ ਦੀ ਤਾਂ ਗੱਲ ਹੀ ਛੱਡ ਦਿਓ ਨਾ, 2-3 ਸਾਲ ਪੁਰਾਣੀ ਦੀ ਤਾਂ ਗੱਲ ਹੀ ਛੱਡ ਦਿਓ, ਮੈਂ ਕੱਲ ਅਸੀਂ ਟ੍ਰੈਪ ਦੀ ਰਿਪੋਰਟ ਇੱਥੇ ਅਨਾਊਂਸ ਕੀਤੀ ਹੈ, ਸਾਰੀ ਡਿਸਕਸ਼ਨ ਅਸੀਂ ਕੀਤੀ ਹੈ, 18.5% ਕੀਮਤ ਜ਼ਿਆਦਾ ਆ, ਤੁਸੀਂ ਕਹਿੰਦੇ ਹੋ 5% ਥੱਲੇ ਆ ਗਈ, ਪਿਛਲੇ ਸਾਲ ਨਾਲੋਂ ਜੇ 5% ਛੱਡੋ ਸਰ, ਜੇ 10% ਵੀ ਆ ਗਈ, ਜੇ ਦੇਖੋ ਪਿਛਲੇ ਸਾਲ ਜਿਹੜਾ ਐਵਰੇਜ ਘਰ ਸੀਗਾ, ਠੀਕ ਹੈ ਨੀ, ਜਿਹੜਾ ਐਵਰੇਜ ਘਰ ਆ ਉਹਦੇ ਤੋਂ 18.5% ਹਜੇ ਕੀਮਤਾਂ ਜ਼ਿਆਦਾ ਨੇ March 2021, ਔਰ ਜੇ ਮੈਂ ਕੰਪੇਅਰ ਕਰਾਂ March 2022। ਹੁਣ ਮੇਰਾ ਤੁਹਾਨੂੰ ਸਿੱਧਾ ਸਵਾਲ ਹੈ, ਐਵਰੇਜ ਘਰ ਦੀ ਕੀਮਤ ਸੀਗੀ 13,34,000, ਤੇ ਜੇ ਹੁਣ 13,34,000 ਦਾ ਘਰ, ਠੀਕ ਹੈ ਜੀ, 13,34,000 ਇਸ ਵੇਲੇ ਕੀਮਤ ਹੋ ਗਈ 1.1 million ਦੀ ਬਜਾਏ। ਤੇ ਜੇ ਪਿਛਲੇ ਸਾਲ ਨਾਲੋਂ ਸਰ 2-2 ਲੱਖ ਪਹਿਲਾਂ ਹੀ ਘਰ ਮਹਿੰਗੇ ਆ, ਤੇ ਜੇ $1,00,000 ਸਸਤਾ ਵੀ ਮਿਲ ਗਿਆ ਫਿਰ ਮੈਂ ਹਜੇ ਵੀ ਪਿਛਲੇ ਸਾਲ ਨਾਲੋਂ $1,00,000 ਮਹਿੰਗਾ ਚੱਲ ਰਿਹਾ।
ਅਸੀਂ ਮਾਰਕੀਟ ਦੀ ਗੱਲ ਕਰ ਰਹੇ ਹਾਂ ਸਰ, ਉਹ ਤੇ ਬਿਲਕੁਲ ਠੀਕ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਅਗਰ ਮੰਨ ਲਓ 1.1 ਤੋਂ ਵੱਧ ਕੇ 1.34 ਹੋ ਗਿਆ ਔਰ ਅਗਰ ਲੱਖ ਘੱਟ ਵੀ ਗਿਆ ਤਾਂ ਵੀ ਤੁਸੀਂ 10-12% ਪ੍ਰੋਫਿਟ ਕਮਾ ਲਿਆ। ਲੇਕਿਨ ਉਸ ਵਕਤ ਉਹ ਇਹ ਕਹਿੰਦੇ ਸੀ ਮਾਰਕੀਟ ਸੈਲਰਸ ਮਾਰਕੀਟ ਹੈ, ਅਸੀਂ ਮਾਰਕੀਟ ਦੀ ਗੱਲ ਕਰ ਰਹੇ ਹਾਂ ਕਿ ਸੈਲਰਸ ਮਾਰਕੀਟ ਹੈ, ਬੈਲੈਂਸ ਮਾਰਕੀਟ ਹੈ ਜਾਂ ਬਾਇਰਸ ਮਾਰਕੀਟ ਹੈ। ਤੇ ਜਿਸ ਵਕਤ ਇਸ ਤਰ੍ਹਾਂ ਐਸ ਐਨ ਆਰ ਵੱਧਦਾ ਜਾਂਦਾ ਉੱਤੇ ਵੱਲ ਜਾਂਦਾ ਰਹਿੰਦਾ ਹੈਗਾ ਕਿ ਉਹ ਧੀਰੇ ਧੀਰੇ ਬੈਲੈਂਸ ਮਾਰਕੀਟ ਵੱਲ ਆਉਂਦਾ ਜਾਂ ਉਹਦੇ ਬਾਅਦ ਫਿਰ ਉਹ ਬਾਇਰਸ ਮਾਰਕੀਟ ਵੱਲ ਚਲਾ ਜਾਂਦਾ। ਤੇ ਯੈਸ ਇਟ ਇਜ਼ ਗੋਇੰਗ ਟੂਵਰਡਸ ਬਾਇਰਸ ਮਾਰਕੀਟ ਕਿਉਂਕਿ ਇਸ ਵਕਤ ਸੈਲਰ ਵੇਚਣਾ ਚਾਹ ਰਿਹਾ ਔਰ ਬਾਇਰ ਆਪਣੇ ਇਹਨੂੰ ਦੂਜੇ ਸਿੰਪਲ ਸ਼ਬਦਾਂ ਨਾਲ ਕੇ ਟਰਮਸ ਕੌਣ ਡਿਕਟੇਟ ਕਰ ਰਿਹਾ। ਬਸ ਪਹਿਲੇ ਸੈਲਰ ਟਰਮ ਡਿਕਟੇਟ ਕਰ ਰਿਹਾ ਸੀਗਾ, ਇਸ ਵਕਤ ਬੈਲੈਂਸਡ ਹੈਗਾ, ਇਸ ਵਕਤ ਨੈਗੋਸ਼ੀਏਸ਼ਨ ਚੱਲ ਰਹੀ ਹੈਗੀ। ਮੈਨੂੰ ਲੱਗਦਾ 5-7-10 ਦਿਨ ਤੱਕ ਇਸ ਤਰ੍ਹਾਂ ਹੀ ਰਿਹਾ ਤੇ ਅਗਰ 0.5 ਜਿਸ ਤਰ੍ਹਾਂ ਇੰਟਰਸਟ 13% ਵਧਣਾ ਤਦ ਤੱਕ ਜਾਂ ਉਸ ਤੋਂ ਪਹਿਲੇ ਜਾਂ ਕਦੀ ਵੀ ਹੋ ਸਕਦਾ ਹੈ। ਇਹ ਨੈਗੋਸ਼ੀਏਸ਼ਨ ਬੈਲੈਂਸ ਦੋਨਾਂ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੋਏਗੀ ਤੇ ਉਹਨੂੰ ਬੈਲੈਂਸ ਕਹਾਂਗੇ। ਜਿਸ ਵਕਤ ਬਾਹਰ ਡਿਕਟੇਟ ਕਰੇਗਾ ਆਪਣੀ ਟਰਮਸ ਉਸ ਵਕਤ ਉਹ ਬਾਹਰ ਮਾਰਕੀਟ ਕਲਾਏਗੀ। ਬਾਕੀ ਪ੍ਰੋਫਿਟ ਇੰਨਾ ਹੋਇਆ ਸੀ ਔਰ ਘੱਟ ਗਿਆ, ਯੂ ਆਰ ਐਬਸੋਲੂਟਲੀ ਰਾਈਟ, ਲੇਕਿਨ ਉਹਦਾ ਬਾਹਰ ਮਾਰਕੀਟ ਸੈਲਰ ਮਾਰਕੀਟ ਔਰ ਬੈਲੈਂਸ ਮਾਰਕੀਟ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਸਰ।
ਠੀਕ ਹੈ ਸਰ। ਅੱਛਾ ਇੱਕ ਹੋਰ ਸਵਾਲ ਹੈ, ਅਮਰਜੀਤ ਸਾਹਿਬ ਦਾ ਸਵਾਲ ਹੈ ਪੀ ਕੇ ਜੀ ਤੁਹਾਡੇ ਵਾਸਤੇ। ਹਾਂਜੀ, ਉਹ ਇਹ ਕਹਿ ਰਹੇ ਸੀ ਕਿ ਲਾਸਟ ਪ੍ਰੋਗਰਾਮ ਪੀ ਕੇ ਜੀ ਸੈਟ ਇਫ ਸਮਨ ਬਾਇੰਗ ਅ ਨਿਊ ਪ੍ਰੋਪਰਟੀ ਮਸਟ ਟੇਕ ਦਾ ਕਲੋਜ਼ਿੰਗ 2024 ਔਰ ਲੇਟਰ, ਵਾਈ ਪਰਸੈਂਟ
ਦੇ ਬਾਅਦ? ਬਿਲਕੁਲ ਠੀਕ ਹੈ ਜੀ।
ਅੱਛਾ ਜੀ, 24 ਉਹ ਕਹਿੰਦੇ 2024 ਉਸ ਤੋਂ ਬਾਅਦ ਤੁਸੀਂ ਕਿਹਾ ਸੀਗਾ, ਇੰਨੀ ਲੇਟ ਕਿਉਂ ਕਲੋਜ਼ਿੰਗ ਲਈ ਜਾਵੇ ਇਹ ਦੱਸੋ ਜੀ।
ਕਿਉਂਕਿ ਸਰ ਇਹ 2 ਸਾਲ ਅਸੀਂ ਪਿਛਲੇ 1 ਮਹੀਨੇ ਤੋਂ ਡਿਸਕਸ ਕਰ ਰਹੇ ਹਾਂ ਕਿ 2 ਸਾਲ 22 ਔਰ 23 ਇਹਦੇ ਅੰਦਰ ਕੀ ਹੋਏਗਾ, ਕਿਸੇ ਨੂੰ ਸਮਝ ਨਹੀਂ ਆ ਰਿਹਾ ਨਾ ਸਰ। ਇਸ ਵਕਤ ਗੌਰਮੈਂਟ ਖੁਦ ਹੀ ਕਨਫਿਊਜ਼ ਹੈ, ਜਿਹਨੂੰ ਕਹਿੰਦੇ ਨੇ ਸਾਰੇ ਇਕਨੋਮਿਸਟ ਕਨਫਿਊਜ਼ ਹੈਗੇ ਨੇ ਕਿ ਅਗਲੇ 2 ਸਾਲ 22 ਔਰ 23 ਚ ਕੀ ਹੋਏਗਾ। ਇਹ ਤੇ ਪੱਕੀ ਗੱਲ ਹੈ, ਅਸੀਂ ਕਹਿੰਦੇ ਆ ਰਹੇ ਹਾਂ ਪਿਛਲੇ 5-6 ਮਹੀਨੇ ਤੋਂ, ਇੱਕ ਵਾਰ ਮਾਰਕੀਟ ਥੋੜ੍ਹੀ ਥੱਲੇ ਆਏਗੀ ਫਿਰ ਇਹ ਬੈਲੈਂਸ ਵੱਲ ਜਾਏਗੀ ਔਰ ਫਿਰ ਇਹ ਬਾਇਰਸ ਵੱਲ ਜਾਏਗੀ, ਤੇ ਇਹ ਤੇ ਹੋਣਾ ਹੀ ਹੋਣਾ ਹੈਗਾ। ਫਿਰ ਉਹਦੇ ਬਾਅਦ ਇਹ ਫਿਰ ਬੈਲੈਂਸ ਵੱਲ ਆਏਗੀ। ਇਹ ਸਾਰੇ ਪ੍ਰੋਸੈਸ ਤੋਂ ਹੁੰਦੇ ਹੁੰਦੇ 1-1.5 ਸਾਲ ਲੱਗ ਜਾਏਗਾ। ਸਿੰਪਲ ਜੀ ਗੱਲ ਹੈ ਸਰ, ਜਦ ਤੱਕ ਇੰਟਰਸਟ ਰੇਟ ਦੀ ਜਿਹੜੀ ਦੇਖੋ ਸੀ ਬੀ ਆਈ ਸੀ ਰਿਪੋਰਟ ਸੀ, ਸੀ ਆਈ ਬੀ ਸੀ ਦੀ ਰਿਪੋਰਟ ਸੀ, ਜੋ ਮੇਰੇ ਦਿਮਾਗ ਵਿੱਚ ਸੀਗਾ, ਹੁਣ ਇਹ ਇਸ ਮਹੀਨੇ 50 basis points ਵਧਣਾ ਹੀ ਵਧਣਾ। ਇਕਨੋਮਿਸਟ ਇਹ ਐਕਸਪੈਕਟ ਕਰ ਰਹੇ ਨੇ ਕਿ ਇਹ ਜੂਨ ਦੇ ਮਹੀਨੇ 'ਚ 50 basis points ਤੇ ਹੈ ਹੀ ਹੈ, 0.75 ਨਾ ਵੱਧ ਜਾਏ ਕਿਧਰੇ, 3 times ਨਾ ਵੱਧ ਜਾਏ। ਔਰ ਉਹ ਇਹਨਾਂ ਦਾ ਮੇਨ ਤਵੱਜੋ ਇਸ ਵਕਤ ਇਨਫਲੇਸ਼ਨ ਨੂੰ ਕੰਟਰੋਲ ਕਰਦੀ ਹੈਗੀ, ਔਰ ਇਕਨੋਮਿਸਟ ਇਹ ਕਹਿ ਰਹੇ ਨੇ ਕਿ ਇਹ 3% 2 ਸਾਲ ਰਹਿਣੀ ਰਹਿਣੀ ਹੈ ਇਨਫਲੇਸ਼ਨ। ਇਹਦਾ ਰੀਅਲ ਸਟੇਟ ਦੇ ਉੱਤੇ ਬੜਾ ਵੱਡਾ ਅਸਰ ਹੈਗਾ ਸਰ। ਉਹਦੇ ਬਾਅਦ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਸਪਟੰਬਰ ਦੇ ਅੰਦਰ ਫਿਰ 50 basis points ਵਧਾਉਣ ਦੀ ਉਮੀਦ ਹੈਗੀ, ਔਰ ਫਾਲੋਡ ਬਾਈ ਕੁਆਟਰ ਪਰਸੈਂਟ ਜਿਹੜਾ ਹੈ ਨਾ 2023 ਚ, ਯਾਨੀ ਕਿ ਅਗਲੇ ਸਾਲ ਜੂਨ ਤੱਕ 2.2 ਤੱਕ ਜਾਣ ਦੀ ਉਮੀਦ ਹੈ। ਇਹ ਇੰਟਰਸਟ ਰੇਟ ਵੱਧ ਜਾਂਦਾ ਔਰ ਇਨਫਲੇਸ਼ਨ ਕਾਬੂ ਨਹੀਂ ਆਉਂਦਾ, ਉਹਦਾ ਅਲੱਗ ਅਸਰ ਹੈ ਰੀਅਲ ਸਟੇਟ ਦੇ ਅੰਦਰ। ਅਗਰ ਇਹ ਇੰਟਰਸਟ ਰੇਟ ਵੱਧ ਜਾਂਦਾ ਔਰ ਇਨਫਲੇਸ਼ਨ ਕਾਬੂ ਆ ਜਾਂਦਾ, ਉਹਦਾ ਅਲੱਗ ਅਸਰ ਹੈਗਾ। ਇਸ ਕਰਕੇ ਮੈਂ ਕਹਿ ਰਿਹਾ ਕਿ ਔਰ ਉਹਦੇ ਬਾਅਦ ਇਹ ਹਾਲਾਤ ਜਿਹੜੇ ਚੱਲ ਰਹੇ ਨੇ ਵਰਲਡ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ, ਰਸ਼ੀਆ, ਇਹ ਤਾਂ ਖੈਰ ਜਲਦੀ ਖਤਮ ਹੋਣ ਦੀ ਉਮੀਦ ਹੈ ਮੈਨੂੰ, ਤੇ ਮੈਨੂੰ ਇਹ ਲੱਗਦਾ ਕਿ ਇਸ ਕਰਕੇ ਮੈਂ ਇਹੋ ਜਿਹਾ ਕੋਈ ਸਟੈਪ ਕਦੇ ਨਹੀਂ ਲੈਂਦਾ ਜਿਹਦੇ ਅੰਦਰ ਕਿ ਮੈਨੂੰ ਅਜੇ ਅੱਗੇ ਕੁਛ ਸਮਝ ਨਹੀਂ ਆ ਰਿਹਾ ਹੋਵੇ। ਤੇ ਇਸ ਕਰਕੇ ਜਿਸ ਕੋਲ ਕੁਛ ਸਮਝ ਨਹੀਂ ਆ ਰਿਹਾ ਤੇ ਆਈ ਸਟਰੋਂਗਲੀ ਰਿਕਮੈਂਡ ਰੀਸੇਲ, ਓਕੇ ਫਾਈਨ, ਪਰ ਬੁਕਿੰਗ ਅਗਰ ਕੋਈ ਬਿਲਡਰ ਤੁਹਾਨੂੰ 1-1.5 ਸਾਲ ਦੀ ਦਿੰਦਾ ਹੈ, ਮੈਂ ਤਾਂ ਨਹੀਂ ਕਰਾਂਗਾ। ਹੈਲੋ
ਅਰਸ਼ਵੀਰ ਜੀ, ਤੁਸੀਂ ਆਉਂਦੇ ਰਹੋ। ਹਾਂਜੀ ਅਰਸ਼ਵੀਰ ਜੀ, ਤੁਸੀਂ ਆਉਂਦੇ ਰਹੋ ਜੀ, ਗੋ
ਹੈਡ। ਗੁੱਡ ਮਾਰਨਿੰਗ ਟੂ ਪੰਕਜ ਜੀ ਐਂਡ ਪੀ ਕੇ ਸਰਵਾ। ਮੇਰਾ ਨਾ ਇੱਕ ਸਵਾਲ ਹੈਗਾ, ਜਿਹੜਾ ਮੇਰਾ ਸਵਾਲ ਹੈਗਾ ਇਹ ਆ ਵੀ ਜਦੋਂ ਆਪਣੀ ਵਾਈਪਸ ਦੀ ਪ੍ਰਾਈਸ ਇੱਕਦਮ ਹੀ ਸਟੋਰਾਂ ਨੇ ਹਾਈਕ ਕਰ ਦਿੱਤੀ ਸੀ ਜਾਂ ਆਪਣੀ ਗਰੋਸਰੀ ਦੀ ਹਾਈਕ ਕਰਤੀ ਸੀ, ਉਦੋਂ ਤਾਂ ਆਪਣੇ ਇਨਫੋਰਸਮੈਂਟ ਨਾਲ ਜਾਂ ਉਹਦਾ ਕੰਜ਼ਿਊਮਰ ਰਾਈਟ ਪ੍ਰੋਟੈਕਟ ਤਾਂ ਇਨਫੈਕਟ ਸੀਗੀ ਵੀ ਅਸੀਂ ਉਹ ਗਰੋਸਰੀ ਸਟੋਰਸ ਨੂੰ ਜਾਂ ਜਿਹਨਾਂ ਨੂੰ ਵੀ ਚਾਰਜਿਸ ਕਰਾਂਗੇ, ਰਾਈਟ। ਹੁਣ ਜਿਵੇਂ ਲਾਸਟ ਵੀਕ ਇੱਕ ਘਰ ਮਾਰਕੀਟ ਚ ਆਇਆ, ਉਹਨੇ ਪ੍ਰਾਈਸ ਲਿਸਟ ਕੀਤੀ $2 million ਦੀ, ਆਫਟਰ 2 ਦਿਨ ਆਫਰਸ ਆ ਗਈਆਂ ਹੋਣੀਆਂ, ਮੇ ਬੀ ਐਗਜੈਕਟਲੀ 2 ਦੀ ਹੀ ਆਫਰ ਆ ਗਈ ਹੋਵੇ, ਪਰ ਉਹਨਾਂ ਨੇ ਪ੍ਰਾਈਸ ਚੱਕ ਕੇ 23.99 ਕਰ ਦਿੱਤੀ। ਹੁਣ ਇੱਥੇ ਕੰਜ਼ਿਊਮਰ ਰਾਈਟ ਪ੍ਰੋਡਕਟ ਦੀ ਕੋਈ ਹੈ ਨੀ, ਕੋਈ ਗੱਲ ਹੁਣ ਨੀ ਇੱਥੇ
ਕਿਸ ਤਰ੍ਹਾਂ ਹੋ ਸਕਦੀ ਹੈ। ਤੁਹਾਡਾ ਕੀ ਹੈ, ਆਈ ਐਮ ਸੌਰੀ ਟੂ ਇੰਟਰਪਟ, ਮੇਰੀ ਗੱਲ ਸੁਣੋ, ਤੁਹਾਡੀ ਚੀਜ਼ ਹੈਗੀ, ਤੁਸੀਂ ਉਹਨੂੰ 1 billion ਦੀ ਵੇਚਣ ਦੀ ਕੋਸ਼ਿਸ਼ ਕਰੋ, ਮਾਰਕੀਟ ਫੋਰਸਿਸ ਵਿਲ ਡਿਸਾਈਡ ਦਾ ਪ੍ਰਾਈਸ। ਹਾਂ ਉਹ ਗੱਲ ਅਲੱਗ ਹੈ, ਤੁਸੀਂ ਗਰੋਸਰੀ ਸਟੋਰ ਦਾ ਘਰ ਦੇ ਅੰਦਰ ਤੁਸੀਂ ਕੰਪੈਰੀਜ਼ਨ ਹੀ ਗਲਤ ਕਰ ਰਹੇ ਹੋ ਸਰ। ਉਹ ਤੇ ਬਲੈਕਮੇਲਿੰਗ ਹੋ ਗਈ ਗਰੋਸਰੀ ਦੇ ਅੰਦਰ, ਜਿਹਦਾ ਮੈਕਸੀਮਮ ਰਿਟੇਲ ਪ੍ਰਾਈਸ ਮੰਨ ਲਓ $4 ਸੀਗਾ, ਅਗਲਾ $6 ਵੇਚ ਰਿਹਾ, ਉਹ ਤੇ ਚੋਰੀ ਕਰ ਰਿਹਾ ਸੀਗਾ। ਤੇ ਗਵਰਨਮੈਂਟ ਨੇ ਕਰਨਾ ਸੀਗਾ, ਕਿਆ ਕਰ ਰਹੇ ਹੋ ਤੇ ਮੈਕਸੀਮਮ ਰਿਟੇਲ ਪ੍ਰਾਈਸ ਕਿਸੇ ਨੇ ਲਗਾਇਆ ਗਾ ਨਹੀਂ ਲਗਾਇਆ ਗਾ, ਤੁਹਾਡੀ ਚੀਜ਼ ਹੈ, ਤੁਹਾਡੀ ਅਮਾਨਤ ਹੈ, ਜਿਸ ਕਰ ਮਾਰਕੀਟ ਗਿਰ ਗਈ ਹੁਣ ਜਿੱਦਾਂ 2.6 ਕਰੀਏ, ਤੇ ਫਿਰ ਤੁਸੀਂ ਕਹੋ ਜੀ ਉਹ ਗਿਰੀ ਨਾ ਮਾਰਕੀਟ ਥੱਲੇ। ਇਸ ਤਰ੍ਹਾਂ ਜਿਸ ਤਰ੍ਹਾਂ ਅਗਰ ਡਿਮਾਂਡ ਜ਼ਿਆਦਾ ਹੈਗੀ, ਤੁਸੀਂ ਕਹੋ ਜੀ ਮੈਂ ਤਾਂ 10 ਮਿਲੀਅਨ ਦਾ ਵੇਚਾਂਗਾ, ਕੋਈ ਖਰੀਦਣ ਵਾਲਾ ਆਏਗਾ ਤਾਂ ਖਰੀਦ ਲੇ, ਉਹਦੇ ਤੇ ਕਿਸੇ ਦਾ ਕੋਈ ਕਾਬੂ ਕੰਟਰੋਲ ਥੋੜਾ ਨਾ ਹੈਗਾ ਸਰ। ਇਹ ਤੇ ਮੈਨੂੰ ਲੱਗਦਾ ਕਿ ਕੰਪੈਰੀਜ਼ਨ ਗਲਤ ਹੈ। ਤੁਹਾਡਾ ਕੀ ਵਿਚਾਰ ਹੈ ਯੁਧਵੀਰ ਜੀ ਦੇ ਬਾਰੇ ਚ?
ਸਰ ਜਿਹੜੀ ਪ੍ਰਾਈਸ ਗਾਜਿੰਗ ਹੁੰਦੀ ਹੈ ਨਾ, ਉਹ ਹੁੰਦੀ ਹੈ ਕਿ ਜਦੋਂ ਕੋਈ ਵੱਡਾ ਨੈਚੁਰਲ ਡਿਜ਼ਾਸਟਰ ਆ ਜਾਏ, ਕੋਈ ਐਮਰਜੈਂਸੀ ਆ ਜਾਏ, ਉਸ ਵੇਲੇ ਤੁਸੀਂ ਕੋਈ ਖਾਣ ਪੀਣ ਦੀ ਜਿਹੜੀ ਚੀਜ਼ ਹੈ ਜਦ ਉਹਨੂੰ ਮਹਿੰਗਾ ਕਰਕੇ ਪ੍ਰੋਫਿਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹਦੇ ਉੱਤੇ ਸਰਕਾਰ ਰੋਕ ਲਗਾਉਂਦੀ ਹੈ ਕਿ ਨਹੀਂ ਤੁਸੀਂ ਉਹ ਨਹੀਂ ਕਰ ਸਕਦੇ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਨੇ, ਠੀਕ ਹੈ ਨੀ, ਔਰ ਉਹ ਵੀ ਜਦੋਂ ਨੈਚੁਰਲ ਡਿਜ਼ਾਸਟਰ ਆ ਜਾਏ। ਔਰ ਜੇ ਕੋਈ ਹਾਂ ਜੇ ਕੋਈ ਵੈਸੇ ਕੋਈ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਹੁਣ ਪੀਕੇ ਜੀ ਨੇ ਕਿਹਾ, ਹੁਣ ਕੱਲ ਨੂੰ ਤਾਂ ਫਿਰ ਅਸੀਂ ਇਹ ਵੀ ਕਹਾਂਗੇ, ਦੇਖੋ ਕਾਰ, ਇੱਕ ਬੰਦਾ ਕਹਿੰਦਾ ਜੀ ਗੱਡੀ ਮੈਂ 10,000 ਦੀ ਚਲਾਣੀ ਹੈ, ਠੀਕ ਹੈ ਬਿਲਕੁਲ 20,000 ਦੀ ਚਲਾਣੀ ਹੈ, ਇੱਕ ਬੰਦਾ ਕਹਿੰਦਾ ਜੀ ਮੈਂ ਉਹ 500,000 ਦੀ ਗੱਡੀ ਲੈਣੀ ਸੀ ਬੈਂਟਲੇ, ਉਹ ਇਹਨਾਂ ਨੇ ਜੀ ਹੁਣ 5,00,000 ਦੀ ਬਜਾਏ 6,00,000 ਕਰ ਦਿੱਤੀ ਹੈ। ਬਈ ਤੁਸੀਂ 5,00,000 ਦੀ 6,00,000 ਕਰਦੀ, ਉਹਦੀ ਗੱਡੀ ਦੀ ਤੁਸੀਂ ਗੱਡੀ ਦੇਖੋ ਨਾ ਕਿਹੜੀ ਲੈਣ ਜਾ ਰਹੇ ਹੋ, ਉਹ 5,00,000 ਦੀ ਕਰੇ 6,00,000 ਦੀ ਕਰੇ, ਉਹ ਤਾਂ ਲਗਜ਼ਰੀ ਕਾਰ ਹੈ। ਕੱਲ ਨੂੰ ਤੁਸੀਂ ਖਾਣ ਪੀਣ ਦੀ ਚੀਜ਼ ਦੇ ਉੱਤੇ ਅਚਾਨਕ ਐਮਰਜੈਂਸੀ, ਉਹ ਗਲਤ ਹੈ, ਉਹ ਨਹੀਂ ਹੋਣਾ ਚਾਹੀਦਾ। ਅਸੀਂ ਕੱਲ ਵੀ ਇਹਦੀ ਡਿਸਕਸ਼ਨ ਕਰ ਰਹੇ ਸੀ, ਉਹ ਨਹੀਂ ਹੋਣਾ ਚਾਹੀਦਾ, ਉਹਦੇ ਤੇ ਸਰਕਾਰ ਐਕਸ਼ਨ ਲਏਗੀ ਜੀ।
ਪਰ ਅਗਰ ਬੰਦੇ ਨੇ ਆਲਰੇਡੀ ਜਿੰਨੇ ਵੀ ਪ੍ਰਾਈਸ ਲਿਸਟ ਕੀਤੀ ਆ ਉੱਤੇ ਉਹਨੇ ਆਫਰ ਦੇ ਦਿੱਤੀ ਆ, ਇਟ ਸ਼ੁਡ ਬੀ ਐਕਸੈਪਟਡ ਨਾ। ਉਹ ਫਿਰ ਹੁਣ ਇਹ ਚ ਉਹ ਜਿਹੜਾ ਬੰਦਾ ਲੈ ਰਿਹਾ, ਚਲੋ ਠੀਕ ਆ, ਉਹ ਬੈਕ ਆਫ ਹੋ ਜਾਵੇ ਫਾਈਨ,
ਮੈਂ ਖੁਦ ਲਗਾਇਆ $1 ਦਾ ਮਕਾਨ ਲਗਾਇਆ ਸੀਗਾ, $1, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਇਹਦਾ ਵੇਚ ਰਿਹਾ, ਇਹਦਾ ਮਤਲਬ ਹੁੰਦਾ ਮੈਂ ਇਹਦਾ ਲਿਸਟ ਕੀਤਾ। ਤੁਸੀਂ ਧਿਆਨ ਨਾਲ ਦੇਖੋ ਜਿਹੜਾ ਮੈਸੇਜ ਕੀ ਹੁੰਦਾ, ਵੀ ਹੈਵ ਲਿਸਟਡ ਐਂਡ ਬ੍ਰਿੰਗ ਯੂਰ ਆਫਰਸ, ਆਪਣੀ ਆਫਰ ਲੈ ਕੇ ਆਓ, ਵੀ ਹੈਵ ਲਿਸਟਡ ਦਿਸ ਫਾਰ $1। $1 ਦਾ ਘਰ ਲਿਸਟ ਕੀਤਾ ਸੀਗਾ, 2.3 million ਦਾ ਵੇਚਿਆ ਸੀਗਾ, 100 ਦੇ ਉੱਤੇ ਆਫਰ ਆਈ ਹੈ ਸੀਗੀ ਉਹਦੇ ਉੱਤੇ। ਦਿਸ ਇਜ਼ ਵੀ ਆਫ ਸੈਲਿੰਗ, ਦੈਟ ਡਜ਼ਨਟ ਮੀਨ ਕਿ ਮੇਰਾ ਫਿਕਸ ਪ੍ਰਾਈਜ਼ ਹੋ ਗਿਆ ਜੀ, ਇਹਨਾਂ ਦਾ ਲੈ ਲਓ। ਹੁਣ 10 ਬੰਦੇ ਆ ਜਾਣਗੇ, ਉਹਨਾਂ ਦੀ ਮੈਂ ਲਾਟਰੀ ਕੱਢਾਂਗਾ, ਉਹਦੇ ਅੰਦਰ 10 ਦੀ ਪਰਚੀਆਂ ਪਾਵਾਂਗਾ ਕਿ 10 ਨੂੰ ਮੈਂ ਕਿਹਨੂੰ ਦਿਆਂ। ਧਿਆਨ ਨਾਲ ਦੇਖੋ, ਆਪਣੇ ਰੀਲਟਰ ਗੱਲ ਕਰੋ, ਉਹ ਹੈਗਾ ਆਈ ਹੈਵ ਲਿਸਟਡ ਫਾਰ ਦਿਸ ਪ੍ਰਾਈਸ ਐਂਡ ਬ੍ਰਿੰਗ ਯੂਰ ਆਫਰਸ, ਠੀਕ ਹੈ ਜੀ।
ਪਲੀਜ਼ ਹੋਲਡ ਕਰ ਲੈਣਾ, ਕਾਲਰ ਰਿਕੁਐਸਟ ਦਾ ਹੋਲਡ ਕਰ ਲੈਣਾ। ਪੀਕੇ ਜੀ, 20 ਸੈਕਿੰਡ ਲੈ ਲਓ, ਪੀਕੇ ਜੀ 20 ਸੈਕਿੰਡ। ਹਾਂਜੀ,
ਕੋਈ ਬਾਜੀ ਫਾਰ ਐਨੀ ਰੀਅਲ ਸਟੇਟ ਨੀਡ ਯੂ ਕੈਨ ਕੰਟੈਕਟ ਮੀ ਐਂਡ ਯੂ ਕੈਨ ਟੈਕਸਟ ਮੀ, ਆਈ ਵਿਲ ਰਿਪਲਾਈ ਬੈਕ ਐਂਡ ਆਈ ਗਿਵ ਯੂ 3 appointments ਮੇਰੇ ਹਫਤੇ ਹੁੰਦੇ ਨੇ, ਮੰਡੇ, ਥਰਸਡੇ ਐਂਡ ਸੈਟਰਡੇ। ਯੂ ਕੈਨ ਟੈਕਸਟ ਮੀ 6472994757 6472994757।
ਪੰਕਜ ਜੀ 20 ਸੈਕਿੰਡ ਜੀ। ਬਿਲਕੁਲ, ਕੋਈ ਵੀ ਇੰਸ਼ੋਰੈਂਸ ਲੈਣਾ ਚਾਹ ਰਹੇ ਹੋ ਜਾਂ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਤਾਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੇਰਾ ਫੋਨ ਨੰਬਰ ਹੈ 6472851007। ਥੈਂਕ ਯੂ ਜੀ। ਥੈਂਕ ਯੂ ਜੀ। ਔਰ ਬਾਕੀ ਗੱਲਬਾਤ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਜਾਰੀ ਰਹੇਗੀ, 6:30 PM ਹਾਜ਼ਰ ਹੋਣਗੇ 416-475-5000-416-475-5000। ਥੈਂਕ ਯੂ।
The views expressed on the preceding program may not necessarily be those of the owner or management of WTOR radio station.
Bank Alpala pesh karta hai Roshan Digital Account. Ab bairun mulk muqeem Pakistani ye account fauri digitally khulwa sakte hain. Abhi www.bankalpala.com visit karein, aaj hi apna Roshan Digital Account khulwayein. Is digital account mein jab chahe paise dalein aur jab chahe paise wapas le jayein aur payein apne mulk mein sarmayakari karne ke mauqe. Ye banking ka naya andaaz hai aur ek naye daur ka aagaaz hai. Bank Alpala, Roshan Mustaqbil, Digital Pakistan.
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ 'ਚ ਆਪਣਾ ਟਰੱਕ ਟਰਮੀਨਲ ਖੋਲ੍ਹਣ ਦਾ ਸੁਨਹਿਰੀ ਮੌਕਾ। 2024 'ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ। ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ 'ਚ ਆਉਣ ਵਾਲੇ ਸਮੇਂ 'ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ 'ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ। ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6473006436 3484
इस हफ्ते इफ्तार रेडी करें बड़ी सेविंग्स के साथ। फूड बेसिक्स में आए और पाए 540 ml सीवियर फिनिश या चिक पीस या बीन्स 4 for just $5। बोना चमीम खजूर सिर्फ $1.88 ईच। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
ਸਾਡੀ ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड ब्रैम्पटन 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 5196220660 जां quicktrucklube.com। QTL बिकॉज वी केयर।
इस रमजान सहरी हो या अफ्तारी, समोसे हो या कबाब, छोले हो, दही बड़े या फ्रूट चाट, रमजान की हर ग्रोसरी मिलेगी आपको रियल कनेडियन सुपर स्टोर में। मजीद मालूमात के लिए लॉगिन करें @realcanadiansuperstore.ca।